ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚੋ ਜਾਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚੋ ਜਾਏ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਹੈ ਸਮਾਏ। ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵਹਿ ਆਪਣਾ, ਹਉ ਤਿਨ ਬਲਿਹਾਰੈ ਜਾਉ। ਮਹੱਲਾ ਤੀਜਾ। ਮਨਮੁਖ ਮਨ ਅਜਿੱਤ ਹੈ, ਦੂਜੈ ਲੱਗੈ ਜਾਏ। ਤਿਸਨੋਂ ਸੁਖ ਸੁਪਣੈ ਨਹੀਂ, ਦੁਖੇ ਦੁਖ ਵਿਹਾਏ। ਘਰ ਘਰ ਪੜ ਪੜ ਪੰਡਿਤ ਥੱਕੇ, ਸਿੱਧ ਸਮਾਧ ਲਗਾਏ। ਇਹੋ ਮਨ ਵਸ ਨਾ ਆਵਈ, ਥੱਕੇ ਕਰਮ ਕਮਾਏ। ਭੇਖ ਧਾਰੀ ਭੇਖ ਕਰ ਥੱਕੇ, ਅੱਠ ਸੱਠ ਤੀਰਥ ਨਾਏ। ਮਨ ਕੀ ਸਾਰ ਨਾ ਜਾਣਨੀ, ਹਉ ਮੈਂ ਭਰਮ ਭੁਲਾਏ। ਗੁਰ ਪ੍ਰਸਾਦੀ ਭਉ ਪਿਆ, ਵੱਡ ਭਾਗ ਵਸਿਆ ਮਨ ਆਏ। ਭੈ ਪਿਆ ਮਨ ਵਸ ਹੁਆ, ਹਉ ਮੈਂ ਸ਼ਬਦ ਜਲਾਏ। ਸੱਚ ਰੱਤੇ ਸੇ ਨਿਰਮਲੇ, ਜੋਤੀ ਜੋਤ ਮਿਲਾਏ। ਸਤਿਗੁਰ ਮਿਲਿਆ ਨਾਉ ਪਾਇਆ, ਨਾਨਕ ਸੁਖ ਸਮਾਏ। ਪੌੜੀ ਇਹ ਭੂਪਤ ਰਾਣੇ ਰੰਗ, ਦਿਨ ਚਾਰ ਸੁਹਾਵਣਾ। ਇਹੋ ਮਾਇਆ ਰੰਗ ਕੁਸੁੰਬ, ਖਿਨ ਮਹਿ ਲਹਿ ਜਾਵਣਾ। ਚੱਲਦਿਆਂ ਨਾਲ ਨਾ ਚੱਲੈ, ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛੁਤਾਵਣਾ ਚੱਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛੁਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਿਸਮਾਰ ਅਥਾਹ ਅਗੰਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗਰੀਬ ਨਿਵਾਜ ਸਤਿਗੁਰੂ ਚਵਰ ਛੱਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਗੋਦ ਵਿੱਚ ਸੱਜ ਬੈਠੀ ਗੁਰੂ ਰੂਪੀ ਖਾਲਸਾ ਸਤਸੰਗ ਜੀਓ ਆਪ ਜੀ ਮਹਾਨ ਬਖਸ਼ ਦੇ ਪਾਤਰ ਹੋ ਜਿਨ੍ਹਾਂ ਨੂੰ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਦਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਤਾਂ ਦੀ ਠੰਡ ਹੋਣ ਦੇ ਕਾਰਨ ਵੀ ਆਪ ਪਿਆਰ ਵਿੱਚ ਜੁੜੇ ਹੋਏ ਗੁਰੂ ਚਰਨਾਂ 'ਚ ਪਹੁੰਚੇ ਹੋ ਔਰ ਜਿੱਥੇ ਆਪ ਰੋਜ਼ ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਤੋਂ ਰੱਬੀ ਫਰਮਾਨ ਗੁਰੂ ਪਾਤਸ਼ਾਹ ਜੀ ਦਾ ਹੁਕਮਨਾਮਾ ਉਪਦੇਸ਼ ਸਰਵਣ ਕਰਦੇ ਹੋ ਔਰ ਸਤਿਗੁਰਾਂ ਜੀ ਦਾ ਅੱਠੇ ਪੈਰ ਕੀਰਤਨ ਸੁਣਦੇ ਹੋ। ਉੱਥੇ ਗਰੀਬ ਨਿਵਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਜੀ ਦੀ ਅੰਮ੍ਰਿਤ ਬਾਣੀ ਪਾਵਨ ਉਪਦੇਸ਼ ਦੀ ਕਥਾ ਵਿਚਾਰ ਸਰਵਣ ਕਰਦੇ ਹੋ। ਆਓ ਪਿਆਰ ਨਾਲ ਕੁਛ ਸਮਾਂ ਆਪ ਇਕਾਗਰਤਾ ਬਖਸ਼ੋ, ਗੁਰੂ ਦੇ ਚਰਨਾਂ 'ਚੋਂ ਅਸੀਸ ਲਈਏ ਕਿ ਸਤਿਗੁਰੂ ਸਾਨੂੰ ਕਹਿਣ ਦੀ, ਸੁਣਨ ਦੀ, ਧਾਰਨ ਦੀ ਸਮਰੱਥਾ ਬਖਸ਼ਿਸ਼ ਕਰਨ। ਇੱਕ ਵਾਰ ਫਿਰ ਆਪਾਂ ਸਾਰਿਆਂ ਨੇ ਬੜੀ ਉੱਚੀ ਫਤਿਹ ਬੁਲਾਉਣੀ ਹੈ, ਕਿਉਂਕਿ ਇਹ ਫਤਿਹ ਉਸ ਦਾਤੇ ਦੀ ਹੈ ਜਿਸ ਨੇ ਆਪਣਾ ਸਾਰਾ ਕੁਛ ਕੁਰਬਾਨ ਕਰਕੇ, ਇਹ ਨਹੀਂ ਕਿਹਾ ਮੈਂ ਕੁਛ ਕੀਤਾ ਹੈ, और ये शब्द वरत्या है भई जीत मेरी कृपा काल तेरी। इत्थे माड़ा जी कोई सेवा निभा जाए और वो आदमी सारी जिंदगी अपने नाम लिखाउंदा रहिंदा है, पर गरीब नवाज सतगुरु जी सारा कुछ करन तों बाद आखदे हन कि मैं जथा शक्ति सेवा निभा सकिया हाँ पंथ दी, कोई मेरे को ये सेवा नहीं हो सकी। उस गरीब नवाज सरबंस दानी की बख्शी फतेह बुलाइए। वाहिगुरू जी का खालसा वाहिगुरू जी की फतेह। और गरीब नवाज सतगुरु जी दी आप जी ने जो ये हफ्ता लंघिया है, सत पोह तो 13 पोह तक इस हफ्ते दे विच विच महाराज ने एक करके अपना सारा परिवार वार दिता है। और किते ये नहीं आख्या कि मेरा परिवार क्यों वारिया गया, मैनू ये दुख क्यों झलने पे। और उन्होंने आउन दा जिहड़ा कारण है, कल आपां उन्हां दा पावन प्रकाश गुरपुरब भी मनाया है, क्योंकि आए इस कारण से। ये संसार, ये देश जिहड़ा 7 सदियां तो गुलाम से, जिथे इन्नी गिनती विच लोग होंदे, इकल्ला अद्धा आदमी आउंदा सी, इत्थों दियां बहु बेटियां धन दौलत लुट के तुर जांदा सी, और उन्हां लोकां दी जमीर इन्नी मर चुकी सी, इन्ने कमज़ोर हो गए सन। उन्हां डकड़ां तां दूर दी गल है, सच बोलण लई तैयार नहीं सी कि साडे नाल अन्याय हो रहा है। अन्याय हुंदिआं वी उह चल रहे सन, उन्हूं रोकण वाला कोई नहीं सी। बड़े बड़े अवतार पैगंबर आए, आप गुरु पातशाह लिखते हैं, जब जब रिष्ट होत संसारा तब तब धरत दे अवतार। जदों पाप बढ़ जाए अवतार आउंदा है, उसका कोई पैगंबर आउंदा है, पर उन्हां कोई कार्ज ना हो सकिया। और गरीब नवाज जी नूं विशेष तौर पर आना पिया। आप जी ने अपनी जीवनी भी लिखी है, विचित्र नाटक, तुसी बाणी पढ़ो। शायद दुनिया के किसी पैगंबर ने अपना जीवन लिखा होएगा, उन्हें इतिहास लिखा होएगा, पर वो अपना पिछला जीवन नहीं लिख सकया। ये केवल कलगियां वाले ने लिखा है। और उत्थे वो मालक आंदे कि चित ना पियो हमरो आमन कहे, चुभी रही सुत प्रभ चरणन में। आप अपनी लिखत है, कहिंदे कि साडा चित नहीं सी करदा, कोई आनंद विच जुड़िया होया है, रस विच मान रहा है, उन्हूं आखो ये सारे आनंद छड के आ दुखां दे संसार च जा कौन जाण लई तैयार है। ज्यों त्यों प्रभ हमको समझायो, ये कह के लोक पठाए। ते मैं अपना सुतोहे नवाजा, पंत प्रचर कर बे को साजा, जाहे तहां ते धर्म चलाए, कबुद्ध करन ते लोक हटाए। ये ड्यूटी है कि जेड़े लोग मनमत कर रहे है, खोटी बुद्धि वरत रहे है, उन्हां नूं मोड़ो जाके। ये कारण ਪਰਾ ਮੋਹ ਪਠਾਇਓ, ਤਾਂ ਮੈਂ ਜਗਤ ਜਨਮ ਧਰ ਆਇਓ। ਕਹਿੰਦੇ ਇਹ ਕਾਰਨ ਸੀ ਆਉਣ ਦਾ, ਜਿਮ ਤਿੰਨ ਕਹੀ ਤਿਨੇ ਤਿਮ ਕਹਿਓ, ਔਰ ਕਿਸੂ ਸੇ ਬੈਰ ਨਾ ਕਹਿਓ, ਜੋ ਹਮ ਕੋ ਪਰਮੇਸ਼ੁਰ ਉਚਰ ਹੈ, ਤੇ ਸਭ ਨਰਕ ਕੁੰਡ ਮੈਂ ਪਰ ਹੈ। ਮੋਹ ਕੋ ਦਾਸ ਤਮਨ ਕਾ ਜਾਨੋ, ਜਾ ਮੈਂ ਭੇਦ ਨਿਰੰਤ ਪਛਾਨੋ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇੱਕ ਤਮਾਸ਼ਾ ਹੈ, ਔਰ ਮੈਂ ਇਸ ਨੂੰ ਦੇਖਣ ਆਇਆ ਜੋ ਪ੍ਰਭ ਜਗਤ ਕਹੇ ਸੋ ਕਹਿਓ ਮ੍ਰਿਤ ਲੋਕ ਤੇ ਮੋਹ ਨਾ ਰਹੇ ਹੋਂ ਹਾਂ ਮੇਕਾ ਜਗਤ ਮੋਹ ਆਏ ਧਰਮ ਹੇਤ ਗੁਰਦੇਵ ਪਠਾਏ ਨੌ ਸਾਲ 'ਚ ਪਿਤਾ ਨੂੰ ਧਰਮ ਲਈ ਤੋਰਿਆ ਸੀਸ ਦਾ ਬਲੀਦਾਨ ਦਿੱਤਾ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਅਨ ਪਕੜ ਪਛਾਰੋ ਜਾਹੀ ਕਾਜ ਤਰਾਹਮ ਜਨਮ ਸਮਝ ਲਿਹੋ ਸਾਧੂ ਸਭ ਮਨ ਮੰਗ ਧਰਮ ਚਲਾਵਨ ਸੰਤ ਅਵਾਰਨ ਦੁਸ਼ਟ ਸਭਨ ਕੋ ਮੂਲ ਅਪਾਰਨ ਧਰਮ ਦਾ ਵਿਸਥਾਰ ਕਰੋ ਦੁਸ਼ਟ ਦੋਖੀਆਂ ਨੂੰ ਪੜ੍ਹ ਕੇ ਪਛਾੜ ਦੇਵੋ ਵੇਖੋ ਗਰੀਬ ਨਿਵਾਜ ਨੇ ਜੋ ਜਿਹੜੀ ਸੇਵਾ ਨਿਭਾਈ ਹੈ ਉਹ ਬਹੁਤਾ ਸਮਾਂ ਨਹੀਂ ਉਹਨਾਂ ਦਾ ਦੁਨਿਆਵੀ ਸਮਾਂ ਦੇਖੀਏ 42 ਸਾਲ 'ਚ ਉਹ ਕਰਮ ਕਰਕੇ ਜਿਹੜਾ 7 ਸਦੀਆਂ 'ਚ ਕੋਈ ਨਾ ਕਰ ਸਕਿਆ ਇਸ ਦੇਸ਼ ਦੇ ਗਲੋਂ ਗੁਲਾਮੀ ਲਾਏ ਵੱਡੇ ਵੱਡੇ ਜ਼ਾਲਮ ਉਹਨਾਂ ਨੂੰ ਨੱਥ ਪਾਈ ਮਾਲਕ ਨੇ ਔਰ ਗਰੀਬ ਨਿਵਾਜ ਜੀ ਕਹਿੰਦੇ ਇਹ ਕਾਰਨ ਸੀ ਮੇਰਾ ਸੰਸਾਰ 'ਤੇ ਆਉਣ ਦਾ ਇਸ ਕਾਰਨ ਇਸ ਧਰਤੀ 'ਤੇ ਮੈਂ ਆਇਆ ਕਿਉਂਕਿ ਅੱਜ ਦਾ ਪਾਵਨ ਜੋ ਉਪਦੇਸ਼ ਆ ਉਹ ਸੇਵਾ ਦਾ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਔਰ ਦੇਖੋ ਜੇ ਸੇਵਾ ਕਈ ਢੰਗਾਂ ਨਾਲ ਆਪਾਂ ਕਰਦੇ ਹਾਂ ਸੇਵਾ ਇਹ ਵੀ ਹੈ ਅਸੀਂ ਤਨ ਨਾਲ ਸੇਵਾ ਕਰਦੇ ਹਾਂ ਤਨ ਹੈ ਔਰ ਗਰੀਬ ਨਿਵਾਜ ਚਮਕੌਰ ਦੀ ਗੜੀ 'ਚ 40 ਸਿੰਘ ਸਾਥ ਦੇ ਰਹੇ ਉਹਨਾਂ ਤਨ ਮਨ ਗੁਰੂ ਨੂੰ ਸੌਂਪਿਆ ਹੈ ਉਹਨਾਂ ਆਪਾ ਵਾਰ ਦਿੱਤਾ ਹੈ 10 ਲੱਖ ਦਾ ਮੁਕਾਬਲਾ ਕੀਤਾ ਹੈ ਵਹਾਨ ਸੇਵਾ ਹੈ ਦੁਨੀਆ ਤੋਂ ਵੱਡੀ ਔਰ ਗਰੀਬ ਨਿਵਾਜ ਸਤਿਗੁਰੂ ਜੀ ਦੀ ਸੇਵਾ ਕਿਸੇ ਨੇ ਲਿਖਤ ਰਾਹੀਂ ਵੀ ਕੀਤੀ ਹੈ ਲਾਲਾ ਦੌਲਤ ਰਾਏ ਨੇ ਇੱਕ ਪੁਸਤਕ ਲਿਖੀ ਹੈ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਖੋ ਧਰਮ ਦਾ ਕੋਈ ਕਮਿਊਨਿਟੀ ਮਾੜੀ ਨਹੀਂ ਹੈ ਧਰਮ ਹੀ ਹਰ ਮਜ਼ਹਬ ਵਿੱਚ ਹੈ ਹਰ ਮਜ਼ਹਬ ਵਿੱਚ ਦੁਸ਼ਟ ਵੀ ਹੈ ਉਹ ਜਿਸ ਨੇ ਸੇਵਾ ਕੀਤੀ ਹੈ ਉਹਦਾ ਨਾਂ ਹੈ ਉਹਨੇ ਇੱਕ ਪੁਸਤਕ ਲਿਖੀ ਹੈ ਉਹ ਪੁਸਤਕ 'ਚ ਖੁਦ ਇੱਕ ਹਿੰਦੂ ਸਮਾਜ ਵਿੱਚ ਉਹ ਵੀਰ ਲਿਖਦਾ ਹੈ ਲਾਲਾ ਦੌਲਤ ਰਾਏ ਉਹਨੇ ਲੁਕਾਇਆ ਨਹੀਂ ਉਹਨੇ ਇੱਕ ਹਿੱਸਾ ਇਸ ਹਿੰਦੁਸਤਾਨ ਦੇ 700 ਸਦੀਆਂ ਦੇ ਹਾਲਾਤ ਲਿਖੇ ਹੈ ਵੀ ਹਿੰਦੂਆਂ ਦਾ ਕੀ ਹਾਲਾਤ ਸੀ ਇਸ ਦੇਸ਼ ਦਾ ਕੀ ਹਾਲ ਸੀ ਔਰ ਉਸ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਲਿਖਦਾ ਹੈ ਉਹਨੇ 4 ਕਲਾਈਨਾਂ ਲਿਖੀਆਂ ਹਨ ਉਹ ਕਹਿੰਦਾ ਹਿੰਦੂਆਂ ਦਾ ਦੀਵਾ ਟਿਮ ਟਮਾਉਂਦਾ ਨਜ਼ਰ ਆਉਂਦਾ ਸੀ ਭਾਵ ਜਦੋਂ ਦੀਵੇ 'ਚੋਂ ਤੇਲ ਬਚ ਖਤਮ ਹੋ ਰਿਹਾ ਹੋਵੇ ਉਹਦੀ ਬੱਤੀ ਸੜ ਜਾਏ ਉਹ ਭਵੱਕੇ ਜੇ ਮਾਰਦਾ ਹੈ ਪਰ ਕਹਿੰਦਾ ਉਸ ਬੁਝਦੇ ਹੋਏ ਦੀਵੇ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣਾ ਹੱਥ ਦੇ ਕੇ ਸਦਾ ਲਈ ਕਾਇਮ ਕਰ ਦਿੱਤਾ ਕਹਿੰਦਾ ਹੱਥ ਨਹੀਂ ਦਿੱਤਾ ਉਹਨੇ 4 ਪੁੱਤਰਾਂ ਦਾ ਖੂਨ ਵੀ ਇਹਦੇ 'ਚ ਪਾ ਦਿੱਤਾ ਉਸ ਤੇਲ ਦੀ ਥਾਂ 'ਤੇ ਉਹਨੇ ਵੱਟੀ 'ਚ ਆਪਣੇ ਪਿਤਾ ਦੀਆਂ ਆਂਦਰਾਂ ਪਾ ਦਿੱਤੀਆਂ ਪਰ ਇਸ ਦੇਸ਼ ਦੇ ਹਿੰਦੂਆਂ ਦੇ ਦੀਵੇ ਨੂੰ ਬੁਝਣ ਨਹੀਂ ਦਿੱਤਾ ਹੈ ਇਹਨਾਂ ਦਾ ਜਨੇਊ ਨਹੀਂ ਲੈਣ ਦਿੱਤਾ ਇੱਕ ਲਾਲਾ ਦੌਲਤ ਰਾਏ ਦਿਖਦਾ ਹੈ ਉਹਨੂੰ ਕਿਸੇ ਨੇ ਪੁੱਛ ਲਿਆ ਲਾਲਾ ਦੌਲਤ ਰਾਏ ਤੂੰ ਇੱਕ ਆਰੀਆ ਸਮਾਜੀ ਹੈ ਤੂੰ ਦਯਾਨੰਦ ਦੀ ਜੀਵਨੀ ਲਿਖਦਾ ਕਿਸੇ ਆਪਣੇ ਕਮਿਊਨਿਟੀ ਆਏ ਦੀ ਜੀਵਨੀ ਲਿਖਦਾ ਉਹ ਕਹਿੰਦਾ ਮੈਂ ਲਿਖਦਾ ਜੀਵਨੀਆਂ ਸਾਰੀਆਂ ਦੀਆਂ ਵਧੀਆ ਹਨ ਪਰ ਮੈਨੂੰ ਐਸਾ ਕਲਗੀਆਂ ਵਾਲੇ ਦਾ ਜੀਵਨ ਮਿਲਿਆ ਨਹੀਂ ਕੋਈ ਹੈ ਉਹ ਅਧੂਰੇ ਨਜ਼ਰ ਆਏ ਹਨ ਜੇ ਜੀਵਨੀ ਮਿਲੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਲੀ ਹੈ ਉਹ ਸਾਨੂੰ ਇੱਕ ਅਲਾਮਾ ਵੀ ਦਿੰਦਾ ਹੈ ਉਹ ਕਹਿੰਦਾ ਮੈਂ ਪੁਸਤਕਾਂ ਪੜ੍ਹੀਆਂ ਪਰ ਉਸ ਕਲਗੀਆਂ ਵਾਲੇ ਨਾਲ ਕੋਈ ਇਨਸਾਫ ਨਹੀਂ ਕਰ ਸਕਿਆ ਅੱਜ ਤੱਕ ਉਹਨਾਂ ਨੂੰ ਖੋਲ੍ਹ ਕੇ ਦੱਸ ਨਹੀਂ ਸਕਿਆ ਉਹਦਾ ਪਿਆਰ ਹੈ ਉਹ ਕਹਿੰਦਾ ਦੁਨੀਆਂ 'ਚ ਜੀਵਨੀਆਂ ਹੋਣਗੀਆਂ ਦੁਨੀਆਂ ਦੀਆਂ ਲੜਾਈਆਂ ਹੋਈਆਂ ਉਹਨਾਂ ਜੰਗਾਂ ਪਿੱਛੇ ਕੋਈ ਕਾਰਨ ਹੋਣਗੇ ਜਾਂ ਕਿਸੇ ਜੋਰੂ ਦਾ ਜਰ ਜੋਰੂ ਜ਼ਮੀਨ ਦਾ ਕਾਰਨ ਹੈ ਕਿਸੇ ਧਰਤੀ ਦਾ ਕਾਰਨ ਹੈ ਕਿਸੇ ਧਰਤੀ ਦੇ ਟੁਕੜੇ ਬੱਲੇ ਜੰਗ ਹੋਇਆ ਹੈ 47 ਦਾ ਘੱਲੂਘਾਰਾ ਜਿਹੜਾ ਹੋਇਆ ਉਹ ਕੇਵਲ ਦੇਸ਼ ਦੀ ਇੱਕ ਵੰਡ ਰਾਜਨੀਤਿਕਾਂ ਨੇ ਕਰਾਈ ਹੈ, ਕੋਈ ਉਹਦੇ 'ਚ ਜੰਗ ਧਰਮ ਨਹੀਂ ਹੈ। ਵੱਡੇ ਵੱਡੇ ਜੰਗ ਹੋਏ ਦੇ ਪਿੱਛੇ ਕਿਸੇ ਇਸਤਰੀ ਦਾ ਕਾਰਨ ਹੈ, ਉਹਦੇ ਪਿੱਛੇ ਧਨ ਦਾ ਕਾਰਨ ਹੈ। ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਹਾਡੀਆਂ ਜਿੰਨੀਆਂ ਜੰਗਾਂ ਹੋਈਆਂ ਉਹਦੇ ਪਿੱਛੇ ਕੋਈ ਐਸਾ ਕਾਰਨ ਨਜ਼ਰ ਨਹੀਂ ਆਉਂਦਾ ਹੈ। ਤੁਸੀਂ ਲੋੜ ਪਈ ਤਾਂ ਆਪਣੀ ਪਿਆਰੀ ਆਨੰਦਪੁਰੀ ਵੀ ਛੱਡ ਦਿੱਤੀ ਹੈ। ਕੌਣ ਆਪਣੇ ਘਰ ਨੂੰ ਛੱਡਦਾ ਹੈ? ਔਰ ਤੁਸੀਂ ਲੋੜ ਪਿਆ ਆਪਣਾ ਪਰਿਵਾਰ ਵੀ ਸਾਰਾ ਵਾਰ ਦਿੱਤਾ ਹੈ। ਜੇ ਲੋੜ ਪਈ ਹੈ ਤੁਸੀਂ ਸਾਰਾ ਧਨ ਸਰਸਾ 'ਚ ਅਸਲ 'ਚ ਰੋੜ ਦਿੱਤਾ ਹੈ। ਅਤੇ ਵੇਖੋ, ਕਹਿਣ ਲੱਗਾ ਮੈਂ ਉਸ ਪਿਆਰੇ ਦੀ ਜੀਵਨੀ ਲਿਖੀ ਹੈ। ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ ਉਹਨੂੰ ਮੁਸਲਮਾਨਾਂ ਨੇ ਲਾਮਾ ਦਿੱਤਾ, ਆਪਣੇ ਧਰਮ ਵਿੱਚੋਂ ਛੇਕ ਦਿੱਤਾ। ਆਖਿਆ ਇਸਨੇ ਕਲਗੀਆਂ ਵਾਲੇ ਦਾ ਸਾਹ ਦਿੱਤਾ ਹੈ। ਉਹਦੇ ਪੁੱਤਰਾਂ ਦੀ ਸ਼ਹੀਦੀ ਲਿਖੀ ਹੈ, ਸ਼ਹੀਦ ਗੰਜ, ਸ਼ਹੀਦਾਨ ਵਫਾ। ਇਹਨੇ ਗਲਤ ਕੀਤਾ ਹੈ, ਕਿਸੇ ਕਾਫਰ ਦਾ ਇਤਿਹਾਸ ਲਿਖਿਆ ਹੈ। ਉਹ ਕਹਿੰਦਾ ਮੈਂ ਸਹੀ ਲਿਖਿਆ ਹੈ, ਤੁਸੀਂ ਮੈਨੂੰ ਕਾਫਰ ਕਹਿ ਦਿਓ, ਧਰਮ 'ਚੋਂ ਛੇਕ ਦੇਵੋ, ਪਰ ਸੱਚ ਸੱਚ ਰਹੇਗਾ। ਅੱਲਾ ਯਾਰ ਖਾਂ ਕਈ ਵਰੇ ਮਸੀਤ 'ਚ ਨਹੀਂ ਆਇਆ, ਉਹਨੂੰ ਰੋਕ ਦਿੱਤਾ, ਨਮਾਜ਼ 'ਤੇ ਰੋਕ ਲਾਈ। ਔਰ ਕੁਝ ਸਮੇਂ ਬਾਅਦ ਲੋਕ ਉਹਦੇ ਪਾਸ ਗਏ, ਮੌਲਾਣੇ ਗਏ, ਕਹਿੰਦੇ ਅੱਲਾ ਯਾਰ ਖਾਂ ਤੇਰਾ ਆਖਰੀ ਸਮਾਂ ਹੈ ਅਤੇ ਤੂੰ ਕਾਫਰ ਹੀ ਮਰ ਜਾਏਗਾ, ਤੈਨੂੰ ਮੁਹੰਮਦ ਸਾਹਿਬ ਆਪਣੀ ਥਾਂ ਨਹੀਂ ਦੇਣਗੇ ਚਰਨਾਂ 'ਚ, ਤੈਨੂੰ ਬਹਿਸਤਾਂ 'ਚ ਥਾਂ ਨਹੀਂ ਮਿਲੇਗੀ। ਉਹ ਕਹਿੰਦਾ ਮੈਂ ਨਮਾਜ਼ ਦਾ ਵਿਰੋਧੀ ਨਹੀਂ, ਮੈਂ ਘਰੇ ਪੜ੍ਹ ਲੈਂਦਾ ਰਿਹਾ ਹਾਂ, ਮੈਂ ਮਸੀਤ ਜਾਣ ਦਾ ਵਿਰੋਧੀ ਨਹੀਂ, ਨਾਲ ਜਾਵਾਂਗਾ, ਪਰ ਮੈਂ ਅੱਜ ਵੀ ਉਸੇ ਵਚਨ 'ਤੇ ਦ੍ਰਿੜ ਹਾਂ, ਮੈਂ ਸਹੀ ਕੀਤਾ ਹੈ। ਉਹ ਕਹਿਣ ਲੱਗੇ ਵੇਖ ਹਜੇ ਵੀ ਬਖਸ਼ ਦਿੰਦੇ ਹਾਂ। ਉਹ ਕਹਿਣ ਲੱਗਾ ਮੈਨੂੰ ਤੁਸੀਂ ਬਖਸ਼ੋ ਨਾ ਬਖਸ਼ੋ, ਵੇਖੋ ਕਲਗੀਆਂ ਬਾਹਾਂ ਖਿਲਾਰ ਕੇ ਆਖਦਾ ਅੱਲਾ ਯਾਰ ਖਾਂ ਆ ਮੈਂ ਤੈਨੂੰ ਆਪਣੇ ਚਰਨਾਂ 'ਚ ਥਾਂ ਦੇਵਾਂਗਾ। ਕਹਿੰਦਾ ਮੈਨੂੰ ਤੁਹਾਡੇ ਇਸ ਕਾਫਰ ਦੀ ਇਸ ਛੇਕਣ ਦਾ ਡਰ ਨਹੀਂ ਹੈ, ਪਰ ਮੈਂ ਜੋ ਸੇਵਾ ਨਿਭਾਈ ਉਹ ਮਹਾਨ ਹੈ। ਆਓ ਹੁਣ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਜਿੰਨੇ ਜੰਗ ਕੀਤੇ ਹਨ ਉਹਦੇ 'ਚ ਵੈਰ ਭਾਵ ਨਹੀਂ ਹੈ, ਉਹਦੇ 'ਚ ਵਿਰੋਧ ਤਾਂ ਨਹੀਂ ਹੈ, ਕਾਰਤਾ ਨਹੀਂ ਹੈ, ਵੀਰ ਰਸ ਜ਼ਰੂਰ ਹੈ। ਤੀਰ ਚੱਲਦੇ ਹੈ, ਭਗਾਣੀ ਦਾ ਜੰਗ ਹੁੰਦਾ ਹੈ, ਅਤੇ ਉਸ ਭਗਾਣੀ ਦੇ ਜੰਗ ਵਿੱਚ ਜਦੋਂ ਪਹਾੜੀ ਬਿਨਾਂ ਕਾਰਨ ਚੜ੍ਹ ਕੇ ਆਉਂਦੇ ਹਨ ਅਤੇ ਮਹਾਰਾਜ ਜੀ ਆਪ ਜ਼ਫਰਨਾਮ ਉਹਦੇ ਵਿੱਚ ਬਚਿੱਤਰ ਨਾਟ 'ਚ ਉਹਨਾਂ ਲਿਖਿਆ ਹੈ ਕਿ ਫਤਿਹ ਚੰਦ ਕੋਪਿਓ ਤਜ ਰਾਜਾ, ਲੋਭ ਪਰਾ ਹਮ ਸਿਉਂ ਬਿਨ ਕਾਜਾ। ਇਹ ਬਚਿੱਤਰ ਨਾਟ 'ਚ ਕਹਿੰਦੇ ਫਤਿਹ ਸ਼ਾਹ ਸ਼੍ਰੀਨਗਰ ਦਾ ਰਾਜਾ ਬਿਨਾਂ ਕਾਰਨ ਚੜ੍ਹ ਕੇ ਆਇਆ, ਜੰਗ ਦਾ ਕੋਈ ਕਾਰਨ ਨਹੀਂ ਹੈ, ਫੌਜਾਂ ਚੜ੍ਹ ਆਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੇਖੋ ਜਿੰਨਾ ਸੇਵਾ ਨਿਭਾਈ ਪੰਥ ਦੀ, ਗੁਰੂ ਦੀ ਸੇਵਾ ਨਿਭਾਈ ਹੈ ਅਤੇ ਉਹ ਸੇਵਾ ਡਰਨਾ ਨਹੀਂ ਹੁੰਦੀ ਹੈ ਵੀ ਅਸੀਂ ਗੁਰੂ ਦੀ ਕੋਈ ਗੱਲ ਕਹਿ ਦਿੱਤੀ ਸਾਡਾ ਨੁਕਸਾਨ ਨਾ ਹੋ ਜਾਏ, ਫਿਰ ਤਾਂ ਸਿੱਖ ਨਹੀਂ ਕਹਾ ਸਕਦਾ ਹੈ ਜਿਹੜਾ ਜ਼ਮੀਰ ਨੂੰ ਦਬਾ ਜਾਏਗਾ। ਅਤੇ ਮਹਾਰਾਜ ਨੇ ਇੱਕ ਮਿੱਠਾ ਜਿਹਾ ਲਾਮਾ ਬੁੱਧੂ ਸਾਹ ਨੂੰ ਭੇਜਿਆ ਹੈ, 400 ਪਠਾਨ ਚੜ੍ਹ ਕੇ ਆਏ, ਔਰੰਗਜ਼ੇਬ ਤੋਂ ਛੇਕੇ ਹੋਏ, ਨੌਕਰੀ 'ਤੇ ਕੋਈ ਨਹੀਂ ਰੱਖਦਾ। ਬੁੱਧੂ ਸਾਹ ਨੇ ਸਿਫਾਰਸ਼ ਕਰਕੇ ਮਹਾਰਾਜ ਦੇ ਚਰਨਾਂ 'ਚ ਲਿਆਂਦੇ, ਮਹਾਰਾਜ ਇਹਨਾਂ ਨੂੰ ਕੋਈ ਥਾਂ ਨਹੀਂ ਦਿੰਦਾ ਹੈ, ਇਹ ਬਹਾਦਰ ਹਨ, ਤੁਹਾਡਾ ਜੰਗ 'ਚ ਸਾਥ ਦੇਣਗੇ। ਮਹਾਰਾਜ ਨੇ ਜੰਗ 'ਚ ਰੱਖੇ, ਉਹਨਾਂ ਨੂੰ ਤਨਖਾਹਾਂ ਦਿੱਤੀਆਂ, ਐਨ ਮੌਕੇ 'ਤੇ ਉਹ ਪਹਾੜੀਆਂ ਨਾਲ ਰਲ ਗਏ, ਹਰੀਚੰਦ ਵਰਗੇ ਰਾਜੇ ਨਾਲ ਰਲ ਗਏ। ਉਹ ਕਹਿਣ ਲੱਗੇ ਅਸੀਂ ਤਾਰ ਵਾਲਾਂਗੇ, ਸਾਨੂੰ ਲੁੱਟ ਮਾਫ ਕਰ ਦਿੱਤੀ ਜਾਏ, ਗੁਰੂ ਕੋਲ ਬੜੇ ਖਜ਼ਾਨੇ ਹੀਰੇ ਜਵਾਹਰਾਤ ਹਨ। ਅਤੇ ਜਦੋਂ ਪਠਾਨ ਵੀ ਭੱਜ ਗਏ, 88 ਸਾਧੂ ਜਿਹੜੇ ਸਨ 500 ਦੇ ਕਰੀਬ, ਉਹਦੇ 'ਚੋਂ ਇੱਕ ਕਿਰਪਾਲ ਚੰਦ ਇਕੱਲਾ ਰਹਿ ਗਿਆ, ਬਾਕੀ ਉਹ ਵੀ ਚਲੇ ਗਏ। ਅਤੇ ਉਹਨਾਂ ਕੋਲ 99 ਪੰਜ ਭੂਆ ਦੇ ਪੁੱਤਰ ਜਾਂ ਮਰ ਜੀਵੜੇ ਕੋਈ ਸਿੰਘ ਸਨ 500-700 ਦੇ ਨੇੜੇ। ਬਹੁਤੀ ਗਿਣਤੀ ਨਹੀਂ ਹੈ। ਅਤੇ ਮਹਾਰਾਜ ਨੇ ਸਡੌਰੇ ਇੱਕ ਸੁਨੇਹਾ ਭੇਜਿਆ, ਬੁੱਧੂ ਸ਼ਾਹ ਤੇਰੇ ਰਖਾਏ ਪਠਾਣ ਐਨ ਮੌਕੇ 'ਤੇ ਛੱਡ ਕੇ ਚਲੇ ਗਏ ਹਨ। ਅਤੇ ਉਸ ਬੁੱਧੂ ਸ਼ਾਹ ਨੇ ਉੱਤਰ 'ਚ ਆਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਹੋਇਆ, ਉਹ ਪਠਾਣ ਚਲੇ ਗਏ, ਮੈਂ ਆਪਣੇ ਪੁੱਤਰਾਂ ਨੂੰ 700 ਮਰੀਦਾਂ ਨੂੰ ਲੈ ਕੇ ਆ ਕੇ ਜੰਗ ਕਰਾਂਗਾ, ਮੈਂ ਸਾਥ ਦੇਵਾਂਗਾ। ਦੇਖੋ ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਨ੍ਹਾਂ ਦੇ ਅੰਦਰ ਧਰਮ ਹੈ, ਉਹ ਕਿਸੇ ਵੀ ਜਾਤ 'ਚੋਂ ਹੈ, ਕਿਸੇ ਧਰਮ 'ਚੋਂ ਹੈ, ਉਹ ਸੱਚ ਵੱਲ ਖੜਨਗੇ ਜ਼ਰੂਰ, ਉਹ ਝੂਠ ਦਾ ਸਾਥ ਨਹੀਂ ਦੇਣਗੇ। ਅਤੇ ਉਹ ਆਪਣੇ 700 ਮਰੀਦਾਂ ਨਾਲ 4 ਪੁੱਤਰਾਂ ਨੂੰ ਲੈ ਕੇ ਜੰਗ 'ਚ ਆਉਂਦਾ ਹੈ। ਭਗਾਣੀ ਦਾ ਜੇ ਜੰਗ ਮਗਿਆ ਨਹੀਂ ਹੈ, ਉਹਨੇ ਪਹਿਲਾਂ ਪਹਾੜੀ ਨਾਲ ਜੰਗ ਆਰੰਭ ਲਿਆ। ਸੰਗੋ ਸ਼ਾਹ ਨੂੰ ਪੁੱਛਿਆ, ਸੰਗੋ ਸ਼ਾਹ ਰੌਲਾ ਕਾਹਦਾ ਹੈ? ਕਹਿਣ ਲੱਗੇ ਵੇਖੋ, ਅਤੇ ਮਹਾਰਾਜ ਜੀ ਕਹਿਣਗੇ, ਸੰਗੋ ਸ਼ਾਹ ਮੈਨੂੰ ਇਉਂ ਜਾਪਦਾ, ਸਾਡਾ ਪਿਆਰਾ ਬੁੱਧੂ ਸ਼ਾਹ ਆ ਗਿਆ ਹੈ, ਇਹਨੇ ਜੰਗ ਸਾਡੇ ਤੋਂ ਪਹਿਲਾਂ ਆਰੰਭ ਲਿਆ ਹੈ। ਜੰਗ ਹੋਇਆ, ਉਹਦੇ 'ਚ ਪਹਾੜੀ ਰਾਜੇ ਕਈ ਮਾਰੇ ਗਏ, ਗੁਰੂ ਦੇ ਤੀਰਾਂ ਅੱਗੇ ਟੇਕੇ ਇਹਨਾਂ ਦੌੜ ਗਏ ਸਾਰੇ ਦੇ ਸਾਰੇ ਹਾਰ ਖਾ ਕੇ। ਔਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਉਂਦਾ ਹੈ, ਉਹ ਗੁਰੂ ਦੇ ਚਰਨਾਂ 'ਚ ਆਉਂਦਾ ਹੈ। ਉਹ ਜਮੁਨਾ ਦੇ ਕਿਨਾਰੇ ਜਿੱਥੇ ਇੱਕ ਅਸਥਾਨ ਬਣਿਆ, ਜਿੱਥੇ ਮਹਾਰਾਜ ਜੀ ਦਸਤਾਰ ਸਜਾਉਂਦੇ ਹਨ, ਦਸਤਾਰ ਸਜਾ ਰਹੇ ਹਨ, ਉਹਨਾਂ ਦਸਤਾਰਾਂ ਲਾਇਆ, ਕੰਘਾ ਕੀਤਾ, ਆਖਿਆ, ਬੁੱਧੂ ਸ਼ਾਹ ਮੈਂ ਤੈਨੂੰ ਗੱਲ ਨਾ ਲਾਵਾਂ, ਤੇਰੀ ਸੇਵਾ ਬੜੀ ਮਹਾਨ ਹੈ। ਕਹਿਣ ਲੱਗੇ, ਦੱਸ, ਮੈਂ ਖੁਸ਼ ਹੋ ਗਿਆ, ਕੀ ਚਾਹੀਦਾ, ਕੀ ਮੰਗਦਾ ਅੱਜ ਤੋਂ, ਜਦੋਂ ਗੁਰੂ ਖੁਸ਼ ਹੋ ਜਾਏ ਜੋ ਮਰਜ਼ੀ ਲੈ ਲਓ। ਕਹਿਣ ਲੱਗਾ, ਮਹਾਰਾਜ ਜੇ ਖੁਸ਼ ਹੋਏ ਜੇ ਤਾਂ ਕੰਘਾ ਕੇਸਾਂ ਸਮੇਤ ਦੇ ਦਿਓ ਮੈਨੂੰ ਅੱਜ, ਜਿਹੜਾ ਹੈ ਅੱਜ ਜਿਸ ਕੰਘੇ ਕੇਸਾਂ ਤੋਂ, ਅਤੇ ਅੱਜ ਸਾਡੀ ਇੱਕ ਮਾਂ ਇਹ ਆਉਂਦੀ ਹੈ ਕਿ ਮੇਰੇ ਕੋਲ ਕੇਸ ਵਾਹੇ ਨਹੀਂ ਜਾਂਦੇ, ਮੈਂ ਤਾਂ ਕਟਵਾ ਦਿੱਤੇ। ਇੱਕ ਮੈਂ ਆਦਮੀ ਕੋਈ ਇਹ ਵੀ ਸੁਣਿਆ, ਕਹਿੰਦਾ ਮੈਂ ਤਾਂ ਕਟਵਾ ਤੇ ਇਹਨੇ ਭਲਵਾਨ ਬਣਨਾ, ਧੌਣ ਮੋਟੀ ਹੋ ਜੂਗੀ। ਮੈਂ ਇਹੋ ਜਿਹੀਆਂ ਧੌਣਾ ਕੀ ਕਰੋ ਕਿ ਜਿਹੜੇ ਕੇਸ ਕਟਵਾ ਲਏ ਹਨ, ਅੱਜ ਕੰਘੇ ਤੋਂ ਡਰ ਰਹੇ ਹਾਂ। ਔਰ ਇੱਕ ਮੁਸਲਮਾਨ ਪੀਰ ਕੰਘਾ ਕੇਸਾਂ ਸਮੇਤ ਮੰਗਦਾ ਹੈ, ਸਭ ਤੋਂ ਸ਼੍ਰੋਮਣੀ ਚੀਜ਼ ਮੰਗ ਲਈ। ਕਹਿਣ ਲੱਗੇ, ਇਹੋ ਨਹੀਂ, ਦਸਤਾਰ ਦਾ ਕੁਝ ਹਿੱਸਾ ਲਾ ਕੇ ਸਰੋਪੇ ਤੌਰ 'ਤੇ ਦਿੱਤਾ ਗਿਆ, ਹੁਕਮਨਾਮਾ ਦਿੱਤਾ ਗਿਆ। ਉਹ ਆਪਣੇ ਘਰ ਪਹੁੰਚਦਾ ਪੁੱਤਰ ਵਾਰ ਕੇ, ਉਹਦੀ ਬੇਗਮ ਉਸ ਨੂੰ ਪੁੱਛਦੀ ਹੈ, ਲਾਲ ਕਿੱਥੇ ਹਨ? ਕਹਿਣ ਲੱਗਾ, ਮੈਂ ਵਾਰ ਆਇਆ ਹਾਂ ਚਾਰੇ ਦੇ ਚਾਰੇ। ਦੇਖੋ, 4 ਪੁੱਤਰ ਵਾਰ ਕੇ ਕਲਗੀਆਂ ਵਾਏ ਤੋਂ। ਉਹ ਕਹਿਣ ਲੱਗੀ, ਉਹਦੇ ਬੱਲੇ ਕੀ ਦਿੱਤਾ, ਕਲਗੀਆਂ ਵਾਏ ਨੇ, ਅਜੇ ਅੰਦਰੋਂ ਗੱਲ ਨਹੀਂ ਸੀ। ਕਹਿਣ ਲੱਗਾ, ਆਹ ਵੇਖ, ਮੈਂ ਬੜਿਆਂ ਤਹਿਾਂ 'ਚ ਲਪੇਟਿਆ ਕੰਘਾ ਕੇਸਾਂ। ਕਹਿਣ ਲੱਗੀ, ਇਹਦੀ ਕਿੰਨੀ ਕੁ ਕੀਮਤ ਹੈ ਪੁੱਤਰਾਂ ਦੇ ਬਰਾਬਰ? ਉਹ ਕਹਿਣ ਲੱਗਾ, ਇਸ ਤਰ੍ਹਾਂ ਨਾ ਆਖ, ਜਦੋਂ ਮੈਂ ਖੋਲ੍ਹ ਕੇ ਕੰਘੇ ਦੇ ਦਰਸ਼ਨ ਕਰਦਾ ਹਾਂ, ਮੈਨੂੰ ਕਲਗੀਆਂ ਵਾਏ ਦੇ ਦਰਸ਼ਨ ਉਹਦੇ ਚਰਨਾਂ 'ਚ ਬੈਠੇ ਲਾਲ ਨਜ਼ਰ ਆਉਂਦੇ ਹਨ। ਇਹ ਕੰਘਾ ਬਹੁਤ ਕੀਮਤੀ ਹੈ, ਮੈਂ ਇਸ ਕੰਘੇ 'ਚੋਂ ਕਲਗੀਆਂ ਵਾਏ ਨੂੰ ਦੇਖਦਾ ਹਾਂ, ਅੱਜ ਮੈਂ ਖੁਸ਼ ਹੋ ਗਿਆ ਹਾਂ। ਅਤੇ ਗਰੀਬ ਨਵਾਜ ਦੀਆਂ ਸੇਵਾਵਾਂ, ਉਸ ਦਾਤੇ ਦੇ ਕਾਰਨਾਮੇ, ਉਹਨਾਂ ਦੇ ਆਉਣ ਦਾ ਕਾਰਨ ਦੇਖੋ ਉਹਨਾਂ ਨਿਭਾਇਆ। ਉਹਨਾਂ ਆਪਣੇ 4 ਪੁੱਤਰ ਵਾਰ ਦਿੱਤੇ ਹੈ, ਮਾਤਾ ਸ਼ਹੀਦ ਕਰਵਾ ਲਈ ਹੈ, ਪਿਤਾ ਸ਼ਹੀਦ ਕਰਵਾ ਲਿਆ ਹੈ, ਅਤੇ ਇੱਕ ਸ਼ਬਦ ਉਹਨਾਂ ਆਖਿਆ, ਪੰਥ ਵਸੇ ਮੈਂ ਉੱਜੜਾ ਮਨ ਚਾਓ ਕਨੇਰ, ਸਾਨੂੰ ਪੁੱਤਰ ਆਖਿਆ। ਆਖਰੀ ਜਦੋਂ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਜਾਂਦੇ ਹਨ, ਅਤੇ ਮਾਤਾ ਸੁੰਦਰ ਕੌਰ ਆਖਦੇ ਹਨ ਕਿ ਸਤਿਗੁਰੂ ਲਾਲ ਨਜ਼ਰ ਨਹੀਂ ਆਉਂਦੇ ਹਨ। ਕਹਿਣ ਲੱਗੇ, ਨਜ਼ਰ ਨਹੀਂ ਆ ਰਿਹਾ, ਕਿੰਨੇ ਲਾਲ ਨਜ਼ਰ ਆ ਰਹੇ ਹਨ? ਕਹਿੰਦੇ, ਸਾਹਿਬਜ਼ਾਦਾ ਅਜੀਤ ਸਿੰਘ ਨਜ਼ਰ ਨਹੀਂ ਆਉਂਦੇ, ਜੁਝਾਰ ਸਿੰਘ ਨਹੀਂ ਨਜ਼ਰ ਆਉਂਦੇ। ਕਹਿਣ ਲੱਗੇ, ਮੈਂ ਉਹ ਵਾਰ ਆਇਆ ਹਾਂ। ਵੇਖੋ, ਗੁਰੂ ਗੋਬਿੰਦ ਸਿੰਘ ਕਹਿੰਦੇ, ਐਸੀ ਵੀ ਕੋਈ ਵਸਤੂ ਜਿਹੜੀ ਪੁੱਤਰ ਵੀ ਵਾਰ ਦੇਈਦੇ, ਬਹੁਤ ਹੀ ਪਿਆਰੀ। ਕਹਿੰਦੇ, ਮੈਂ ਪੰਥ ਤੋਂ ਵਾਰ ਆਇਆ ਹਾਂ ਚਾਰੇ ਦੇ ਚਾਰੇ, ਪੁੱਤਰ ਵੀ ਵਾਰੇ ਜਾ ਸਕਦੇ ਹਨ। ਅਤੇ ਕਹਿਣ ਲੱਗੇ, ਤੈਨੂੰ ਨਜ਼ਰ ਨਹੀਂ ਆਏ? ਕਹਿੰਦੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁਤ ਚਾਰ, ਚਾਰ ਮੂਏ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ। ਸੇਵਾਵਾਂ ਨਿਭਾਉਂਦੇ ਹਨ, ਪਰ ਸੇਵਾ ਸਿਰ ਦੇ ਕੇ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ, ये सेवा सतगुर की सेवा अत सुखाली भी है ते औखी भी है क्योंकि इत सिर देना पैंदा है। और वेखो नबी खां गनी खां नूं पता है साडे नाल की हाल होएगा, उच दे पीर बना के मोढ़ा दे के महाराज नूं लै के तुरदे सेवा निभा रहे हैं। थां थां ते दुश्मन अगे खलोता है, भाई नगाई आ घोड़ा भेट करदे आ, पता है उन्हूं पिछों जालमां ने कतल कर दिता है। जिहड़ा सेवा निभाउंदा जिहड़ा साथ दिंदा है उन्हूं मारिया जांदा है। ते सेवा उस गुरमुख ने जिहदा नाम भाई मोती राम है, वेखो ये वड्डी सेवा है। उन्हूं पता है कि जालम मिंट मिंट दी CID रखदा है, उस सरकार दा मुलाजम भी है। और माता जी नूं और बाबा फतेह सिंह जी बाबा जोरावर सिंह जी नूं वह दुध पिआउंदा है, प्रशादा छकाउंदा है। तो उहदा पूरे का पूरा परिवार इस बदले सेवा बदले कोलू चों नपीड़ दिता है कि तू गुरु का साथ दिता है, उन्हां दे पुत्रां नूं दुध पिआया है ते सेवा निभाई है। टोडर मल जिहड़ा है और उस हिंदू समाज विचों सवीर ने, वेखो उन्हें महंगी तो महंगी जमीन दुनिया दी सोने दीआं मोहरां विछा के लै के ज्योति सरूप इस थान ते संस्कार कीता है। तो असीं और जिन्ने सेवा निभाई है उत्थे सेवा दे विच आपा वारना पैंदा है, अपनात छड़नी पैंदी है। तो सेवा औखी भी है, सिर देना पैंदा, आपा गवाउणा पैंदा है। तो गुरु की सेवा अत सुखाली भी है जी, तो सारा कुछ प्राप्त हो जाता है। ऐसे दीन दयाल सतगुरु जी का असी प्रकाश दिहाड़ा मनाया है। तो मैं आना कि प्रकाश दिहाड़ा असी मनाया है तो असी सिख कहाउण वाले इन्नी किन्नी क गिणती है। तो जे अजे भी साडे जिहड़े साडे घरां च कोई जन्म लैंदे बच्चे आ उन्हां दे सिर ते केस ना होण, दाड़ा ना होवे, तो उन्होंने भी की हक है सिख खाउण दा। असी उस दिनां नूं मनाउंदिआं होइआं तो यह कंसैप्ट लईए कि अज तो बाद साडे दाड़े नूं केसां नूं कैंची नहीं लगनी चाहीदी है। गुरु गोबिंद सिंह साहिब महाराज जे मैं उन्हां बारे उन्हां दी बाणी बारे जिहड़ी उन्हां दीआं लिखतां हन विचारां ते समां लगेगा, अज दा शब्द ही महाराज जी दा सेवा दे भाव विच है। गुरु अमरदास महाराज जी उन्हां दे दो शब्द हन, सोरठ की वार है। और इस वार अंदर महाराज ने सानू जो उपदेश दिता है आओ कुछ समा आपां प्यार ना विचारीए। और उस शब्द के विचार विच विच ही असी उस सेवावां बारे विचारांगे जिन्हां गुरमुखां ने सेवा निभाई। और गरीब नवाज कृपा करन गुरु ग्रंथ साहिब महाराज जी दे पावन अंग से सुचताई ते पावन शब्द है जो अज महाराज ने सचखंड श्री हरिमंदर साहिब तो बख्शिश कीता है, वह प्यार नाल सरवण करिए।
सतनाम श्री वाहे गुरु साहिब जी। सलोक महला तीजा, सतगुर की सेवा सफल है जे को करे चित लाए।
और गुरु अमरदास महाराज जी बख्शिश करदे हन, कहिंदे गुरु की सेवा जड़ी है ना सतगुर दी ये सफल है, सहत फल दी है, सफली है, पर इहदे विच घाटा नहीं है। कोई आखे कि मैं सेवा की मैनू घाटा पै गया, इहच घाट नहीं है। किसी बंदे की सेवा कर लो, इंसान की सेवा है, किसी होर समाज की उच्च कमियाँ रह जांदियां हन, घाटा पै जांदियां हन। पर गरीब नवाज जी बख्शिश करदे गुरु की सेवा सहत फल दे सफली है, पर कहिंदे कोई चित ला के करे, ध्यान ना करे, अंदरों मन जुड़ के सेवा करे ना, भी एवें बंदा चट्टी जो परे ना गुण ना उपकार, मैं सेवा निभा रहा हाँ। ਅਤੇ ਸੇਵਾ ਮੈਂ ਇੱਥੋਂ ਬਿਨਾਂ ਕਰਨੀ ਕਿਤੇ ਨਹੀਂ ਹੈ, ਕਿਸੇ ਨੂੰ ਕਹਿ ਦਿਓ ਸੇਵਾ ਕਰ ਰਿਹਾ ਹੈ, ਉਹ ਕਹਿੰਦਾ ਇਹ ਥਾਂ ਮੇਰੀ ਸੀ ਮੈਂ ਇੱਥੇ ਕਰਨੀ ਹੈ, ਦੱਸੋ ਇਹ ਸੇਵਾ ਤਾਂ ਨਹੀਂ ਨਾ, ਇਹ ਤਾਂ ਹਉਮੈ ਆ ਗਈ ਨਾ। ਔਰ ਜੇ ਸੇਵਾ ਕੋਈ ਕਰ ਰਿਹਾ ਉਹਨੇ ਦੂਜੇ ਨੇ ਕਿਤੇ ਕਰ ਲਈ, ਇਹਨੂੰ ਪਤਾ ਨਹੀਂ ਇਹ ਮੇਰੀ ਸੇਵਾ ਇਹਨੇ ਖੋਲੀ ਹੈ, ਇਹ ਸੇਵਾ ਨਹੀਂ ਹੈ। ਅਤੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਸੇਵਾ ਵੇਖੋ, ਗੁਰੂ ਨੇ ਆਪ ਸੇਵਾ ਨਿਭਾਈ ਅਤੇ ਤਾਂ ਸਾਨੂੰ ਆਖਿਆ ਹੈ, ਜੋ ਕਰਮ ਆਪ ਕੀਤਾ ਫਿਰ ਸਮਝਾਇਆ ਹੈ। ਔਰ ਗੁਰੂ ਅਮਰਦਾਸ ਮਹਾਰਾਜ ਉਹਨਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸੇਵਾ ਨਿਭਾਈ ਔਰ 72 ਸਾਲ ਦੇ ਅੰਦਰ ਉਹ ਸੇਵਾ 'ਚ ਗਏ ਅਤੇ 12 ਸਾਲ ਲਗਾਤਾਰ ਗਾਗਰ ਢੋ ਕੇ ਗੋਇੰਦਵਾਲ ਸਾਹਿਬ ਤੋਂ ਜਲ ਲਿਆ ਕੇ ਇਸ਼ਨਾਨ ਦੀ ਸੇਵਾ ਕਰਦੇ ਹਨ ਔਰ ਫਿਰ ਬੈਠ ਕੇ ਬੇਅੰਤ ਬਾਣੀਆਂ ਦਾ ਪਾਠ ਸਿਮਰਨ ਕਰਦੇ ਹਨ। ਕੁਝ ਅੱਜ ਸਾਡੇ ਸਿਮਰਨ ਦੇ ਵਿਰੋਧੀ ਵੀ ਹਨ ਕਿ ਵੇਖੋ ਗੁਰੂ ਨੇ ਕਿੱਥੇ ਬੈਠ ਕੇ ਸਿਮਰਨ ਕੀਤਾ ਜੀ, ਕਿੱਥੇ ਕੀਤਾ ਹੈ ਜਾਪ ਜਿਹੜਾ ਹੈ। ਮੈਂ ਨਾ ਗੁਰੂ ਤਾਂ ਹੈ ਹੀ ਸਿਮਰਨ ਰੂਪ ਸਨ, ਉਹਨਾਂ ਦੇ ਅੰਦਰੋਂ ਤਾਂ ਸਿਮਰਨ ਜਾਂਦਾ ਹੀ ਕਿਤੇ ਨਹੀਂ ਸੀ, ਵਿਸਰਦਾ ਨਹੀਂ ਸੀ। ਔਰ ਮਹਾਰਾਜ ਜੀ ਨੇ ਉਹ 12 ਸਾਲ ਸੇਵਾ ਨਿਭਾ ਕੇ ਸਾਨੂੰ ਸੇਵਾ ਦਾ ਢੰਗ ਸਿਖਾਇਆ ਹੈ। ਇਸ ਬਿਰਧ ਅਵਸਥਾ 'ਚ 72 ਸਾਲ ਜਦੋਂ ਆਦਮੀ ਰਾਮ ਮੰਗਦਾ ਹੈ ਅਤੇ 7 ਸਾਲ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਨਿਭਾਈ ਹੈ, ਗੁਰੂ ਰਾਮਦਾਸ ਮਹਾਰਾਜ ਨੇ 22-23 ਸਾਲ ਲਗਾਤਾਰ ਸੇਵਾ ਨਿਭਾਈ ਹੈ ਗੁਰੂ ਅਮਰਦਾਸ ਜੀ ਦੀ, ਅਤੇ ਸੇਵਾ ਕਿੱਥੇ ਲੈ ਗਏ। ਔਰ ਸੇਵਕ ਜਿਹੜਾ ਸੀ ਉਸ ਤਖ਼ਤ ਉੱਤੇ ਬੈਠ ਗਏ, ਭਾਵੇਂ ਕੋ ਜਦੋਂ ਤਖ਼ਤ 'ਤੇ ਬੈਠੇ ਪੁੱਤਰਾਂ ਆਖਿਆ ਤਾਂ ਸੇਵਕ ਦਾ ਕੰਮ ਨਹੀਂ, ਇਹ ਸਾਡਾ ਹੱਕ ਹੈ, ਲੱਤ ਮਾਰ ਕੇ ਥੱਲੇ ਵੀ ਸੁੱਟ ਦਿੱਤਾ। ਅਤੇ ਮਹਾਰਾਜ ਨੇ ਉਹ ਸੇਵਾ ਦਾ ਢੰਗ ਸਿਖਾਇਆ ਹੈ, ਭਾਵੇਂ ਇਹ ਨਹੀਂ ਕੋਈ ਸੇਵਾ ਕਰਕੇ ਗੁਰੂ ਬਣੇ ਹਨ, ਉਹ ਧੁਰੋਂ ਹੀ ਗੁਰੂ ਸਨ, ਪਰ ਸਾਨੂੰ ਸੇਵਾ ਦਾ ਢੰਗ ਸਿਖਾਇਆ। ਔਰ ਮਹਾਰਾਜ ਜੀ ਕਹਿੰਦੇ ਗੁਰੂ ਦੀ ਸੇਵਾ ਸਫਲ ਹੈ, ਇੱਕ ਸੇਵਾ ਤਨ ਦੇ ਨਾਲ ਹੈ ਔਰ ਉਹ ਵੀ ਸੇਵਾ ਹੈ, 5 ਪਿਆਰਿਆਂ 'ਚੋਂ 3 ਪਿਆਰੇ ਚਮਕੌਰ ਦੀ ਗੜੀ 'ਚ ਸ਼ਹੀਦ ਹੁੰਦੇ ਹਨ, ਕਹਿੰਦੇ ਉਹਨਾਂ ਨੇ ਆਪਣਾ ਵਾਪਾ ਵਾਰ ਕੇ ਵੀ ਸੇਵਾ ਨਿਭਾ ਦਿੱਤੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਬੰਦ ਕਟਵਾ ਲੈਂਦੇ ਆ ਪੰਥ ਲਈ, ਗੁਰੂ ਘਰ ਲਈ ਇਹ ਵੀ ਇੱਕ ਵੱਡੀ ਸੇਵਾ ਹੈ। ਭਾਈ ਤਾਰੂ ਸਿੰਘ ਦਾ ਖੋਪੜਾ ਲੈ ਜਾਂਦਾ, ਕੇਸ ਨਹੀਂ ਕੱਟੇ ਜਾਂਦੇ, ਇਹ ਵੀ ਤਾਂ ਵੱਡੀ ਸੇਵਾ ਹੈ। ਅੱਜ ਇਨਸਾਨ ਬਹੁਤੇ ਧੰਨ ਆ, ਕੋਈ ਲੰਗਰ ਲਾ ਦਿੰਦਾ, ਸੇਵਾ ਕਰ ਦਿੰਦਾ, ਆਖੇ ਮੇਰੀ ਸੇਵਾ ਹੀ ਸਫਲੀ ਹੈ। ਕਿਸੇ ਦਾ ਤਨ ਰੋਗੀ ਹੈ, ਉਹ ਸੇਵਾ ਨਹੀਂ ਕਰ ਸਕਦਾ, ਉਹ ਮਨ ਨਾਲ ਸਿਮਰਨ ਦੀ ਸੇਵਾ ਕਰ ਸਕਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਸੇਵਾ ਸਫਲੀ ਕਿਸੇ ਢੰਗ ਨਾਲ ਕੋਈ ਕਰ ਲਵੇ, ਪਰ ਉਹ ਚਿੱਤ ਲਾ ਕੇ ਕਰੇ, ਪਿਆਰ ਨਾ ਕਰੇ, ਮਨ ਜੋੜ ਕੇ ਕਰਨਾ ਕਰੇ।
ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ,
ਕਹਿਣ ਲੱਗੇ ਫਿਰ ਮਨ ਇੱਛਤ ਫਲ ਮਿਲ ਜਾਂਦਾ, ਮਨ ਚਿੰਦਿਆ ਜਿਹੜਾ ਮਨ 'ਚ ਸੋਚਿਆ ਉਹੋ ਹੀ ਮਿਲ ਜਾਂਦਾ ਹੈ, ਜੋ ਮੰਗੋ ਮਿਲ ਜਾਂਦਾ ਹੈ, ਕੋਈ ਸੇਵਾ ਤਾਂ ਕਰੇ ਨਾ। ਆ ਮੈਂ ਪਿੱਛੇ ਵੀ ਸਾਹਿਤਕ ਵਿਚਾਰ ਸੁਣਾਈ ਸੀ, ਅੱਜ ਕਈ ਇਸ ਪਾਵਨ ਸਰੋਵਰ 'ਚ ਨਹਾਉਣ ਦੇ ਵੀ ਵਿਰੋਧੀ ਜੀ, ਨਹਾਉਣ ਨਾ ਕੀ ਮਿਲਦੇ ਤਾਂ ਮੈਲ ਲਾਉਣ ਲਈ ਹੈ। ਇਹ ਜੀ ਵੇਖੋ ਐਂ ਹੈ, ਲੋਕ ਕਿੱਧਰ ਤੁਰੇ ਆਉਂਦੇ ਜੀ, ਇਹ ਕਿਸ ਤਰ੍ਹਾਂ ਹੈ ਜੀ ਸੰਗਤਾਂ 'ਤੇ। ਮੈਂ ਨਾ ਇਹ ਪਾਵਨ ਸਰੋਵਰ ਮਾਲਕ ਨੇ ਕਾਹਦੇ ਲਈ ਬਣਾਏ, ਇਹਦੇ ਵਿੱਚ ਚੁੱਭਾ ਮਾਰਨ ਨਾ ਮਨ ਵੀ ਟਿਕਦਾ ਹੈ, ਇੱਥੇ ਰੋਜ਼ ਅੰਮ੍ਰਿਤ ਬਾਣੀ ਪੜ੍ਹੀ ਜਾਂਦੀ ਹੈ। ਐਸਾ ਨਾ ਆਖੋ ਸਰੀਰ ਦੀ ਮੈਲ ਹੀ ਲਾਉਂਦੇ ਹਨ, ਇਹ ਗੁਰੂ ਦੀ ਬਖਸ਼ਿਸ਼ ਹੈ। ਆ ਨੇੜੇ ਇੱਥੋਂ ਬੇਗੋਵਾਲ ਤੋਂ ਪਿੱਛੇ ਜੇ ਕੁਛ ਸਮਾਂ ਹੋਇਆ, ਇੱਕ ਵੀਰ ਇੱਥੇ ਇਸ਼ਨਾਨ ਕਰਨ ਆਏ ਔਰ 2008 ਵਿੱਚ ਤਕਰੀਬਨ ਉਹਨੇ ਦੱਸਿਆ ਸਰ, 2004 'ਚ ਉਹਦੀਆਂ ਅੱਖਾਂ ਦੀ ਨਿਗਾਹ ਚਲੀ ਗਈ ਅਤੇ ਸਾਰੇ ਡਾਕਟਰ ਹੰਭ ਗਏ। ਉਹਨੇ ਆਖਿਆ ਪਿੱਛੋਂ ਨਾੜਾਂ ਹੀ ਖਤਮ ਹਨ, ਲਾਈਟ ਖਤਮ ਹੈ, ਤੇਰੀ ਨਿਗਾਹ ਵਾਪਸ ਨਹੀਂ ਆ ਸਕਦੀ। ਉਹ ਇਸ ਪਾਵਨ ਸਰੋਵਰ 'ਤੇ ਆਇਆ, ਦੁੱਖ ਭੰਜਨੀ ਬੇਰੀ ਸਾਹਿਬ ਦੇ ਪਾਸ ਆਇਆ, 8-60 ਘਾਟ ਉੱਥੇ ਬਣਿਆ ਹੈ। ਉਹਨੇ 7 ਕੁ ਦਿਨ ਅਜੇ ਨਿਭਾਏ ਸਨ, ਅੱਖਾਂ ਦੀ ਜੋਤ ਖੁੱਲ ਗਈ ਉਸ ਵੀਰ ਦੀ, ਜਿਹੜੀ 8 ਸਾਲਾਂ ਬਾਅਦ ਉਹਨੂੰ ਨਜ਼ਰ ਆਇਆ। ਕਾਰਵਾਈ ਬਾਹਾਂ ਫੜ ਕੇ ਖੜਦੀ ਹੈ, ਉਹ ਅੱਜ ਉਹ ਇਕੱਲਾ ਹੀ ਤੁਰ ਪਿਆ। ਉਹ ਕਹਿਣ ਲੱਗੀ ਰੁਕ ਜਾਓ ਮੈਂ ਫੜ ਕੇ ਖੜਾਂ, ਕਹਿੰਦੀ ਫੜਨ ਦਾ ਲੋੜ ਨਹੀਂ, ਅੱਜ ਗੁਰੂ ਰਾਮਦਾਸ ਨੇ ਮੈਨੂੰ ਨਿਗਾਹ ਬਖਸ਼ ਦਿੱਤੀ ਹੈ, ਮੈਨੂੰ ਹਰਿਮੰਦਰ ਸਾਹਿਬ ਨਜ਼ਰ ਆ ਗਿਆ ਹੈ। ਕਿਹੜਾ ਆਖਦਾ ਇਸ ਪਾਵਨ ਇਸ਼ਨਾਨ ਵਿੱਚ ਕੀ ਲਾਹਾ ਨਹੀਂ ਹੈ? ਕਹਿਣਗੇ ਜੀ ਇੱਥੇ ਇਸ਼ਨਾਨ ਦਾ ਵੀ ਲਾਹਾ ਜੀ, ਮੈਂ ਨਿਕੰਮਿਆਂ ਨਹਾ ਕੇ ਤਾਂ ਵੇਖ ਇਸ਼ਨਾਨ ਕਰਕੇ ਤਾਂ ਆਪ ਤਾਂ ਕਰਨਾ ਨਹੀਂ, ਦੂਜਿਆਂ ਨੂੰ ਤੋੜਨਾ ਹੈ। ਅਤੇ ਉਹ ਅੰਦਰ ਹਰਿਮੰਦਰ ਸਾਹਿਬ 'ਚ ਗਿਆ, ਚਾਰ ਸਵੇਰੇ ਬੜੇ ਧਿਆਨ ਨਾਲ ਦੇਖ ਰਿਹਾ ਹੈ, ਪਿੱਛੋਂ ਦੀ ਬੁਲਾ ਕੇ ਪੁੱਛਿਆ, ਕਹਿਣ ਲੱਗਾ ਅੱਜ ਮੈਨੂੰ ਗੁਰੂ ਨੇ ਨਿਗਾਹ ਬਖਸ਼ੀ ਹੈ। ਇਹ ਦਾਤੇ ਦੀ ਰਹਿਮਤ ਹੈ, ਇੱਥੋਂ ਕੁਝ ਵੀ ਲੈ ਲਓ, ਕੁਝ ਵੀ ਮੰਗ ਲਓ, ਮਨ ਚਿੰਦਿਆ ਫਲ ਪਾਵਣ, ਇੱਥੋਂ ਮਨ ਇੱਛਤ ਫਲ ਮਿਲਦਾ ਹੈ। ਔਰ ਬੰਦੇ ਦੀ ਹੋਂ ਚਲੀ ਜਾਂਦੀ ਹੈ, ਬੰਦਾ ਹੰਕਾਰ 'ਚ ਭਰੇ ਆਉਂਦਾ ਹੈ, ਕਈ ਵਾਰ ਉਹ ਆਪਣੇ ਸਾਡੇ ਵੀਰਾਂ ਨਾਲ ਲੜਦਾ ਹੈ, ਬਾਂਹ 'ਤੇ ਮਾਰ ਕੇ ਆਖਦਾ ਮੈਂ ਫਲਾਣਾ MLA ਹਾਂ, ਪਰਾਂ ਹੋ ਜਾ, ਤੈਨੂੰ ਨਹੀਂ ਪਤਾ ਮੈਂ ਲੰਘ ਰਿਹਾ ਹਾਂ। ਇਹ ਹਉਮੈ ਹੈ। ਇੱਕ ਸਾਡਾ ਵੀਰ ਸੇਵਾ ਨਿਭਾ ਰਿਹਾ, ਉਹ ਕਹਿੰਦਾ ਮੈਨੂੰ ਨਹੀਂ ਪਤਾ ਤੁਸੀਂ ਫਲਾਣਾ ਜੇ, ਪਰ ਇੱਥੇ ਤਾਂ ਸੇਵਕ ਬਣ ਕੇ ਆਉਣਾ ਪੈਂਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਇਸ ਸੇਵਾ 'ਚੋਂ ਨਿਮਰਤਾ ਮਿਲਦੀ ਹੈ, ਮਨ ਚਿੰਦਿਆ ਫਲ ਮਿਲਦਾ ਹੈ, ਔਰ ਅੰਦਰ ਦੀ ਹੰਗਤਾ ਮਮਤਾ ਚਲੀ ਜਾਂਦੀ ਹੈ।
ਬੰਧਨ ਤੋੜੈ ਮੁਕਤ ਹੋਏ, ਸੱਚੇ ਰਹੈ ਸਮਾਏ।
ਉਹ ਆਪਣੇ ਬੰਧਨਾਂ ਨੂੰ ਤੋੜ ਲੈਂਦਾ ਹੈ। ਬੰਦੇ ਦੇ ਅੰਦਰ ਬੰਧਨ ਹਨ ਕਈ ਤਰ੍ਹਾਂ ਦੇ, ਕਰਤਾ ਭੋਗਤਾ ਦੇ, ਮੈਂ ਕਰਨ ਵਾਲਾ ਹਾਂ, ਮੈਂ ਛਕਣ ਵਾਲਾ ਹਾਂ, ਮੈਂ ਕਰਨ ਵਾਲਾ ਹਾਂ, ਵਿਕਾਰਾਂ ਦੇ ਬੰਧਨ ਪਏ ਹੈ। ਉਹਨਾਂ ਬੰਧਨਾਂ ਤੋਂ ਉਹਦੀ ਖਲਾਸੀ ਹੋ ਜਾਂਦੀ ਹੈ, ਉਹ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ, ਸੱਚੇ ਰਹੇ ਸਮਾਏ, ਪਰਮੇਸ਼ੁਰ 'ਚ ਸਮਾ ਜਾਂਦਾ ਹੈ।
ਇਸ ਜੱਗ ਮਹ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ।
ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਸ ਜਗਤ ਵਿੱਚ ਨਾਮ ਅਲੱਭ ਹੈ, ਜਿਹੜਾ ਲੱਭਦਾ ਹੀ ਨਹੀਂ ਹੈ। ਇੱਕ ਹੁੰਦਾ ਦੁਲੱਭ, ਜਿਹੜਾ ਕਠਿਨ ਲੱਭਣਾ ਹੈ, ਲੱਭ ਤਾਂ ਪੈਂਦਾ ਪਰ ਕਠਿਨ ਹੈ। ਇੱਕ ਅਲੱਭ ਹੈ, ਪਰ ਕਹਿੰਦੇ ਗੁਰੂ ਰਾਹੀਂ ਮਨ 'ਚ ਵੱਸ ਜਾਂਦਾ। ਇਹ ਨਾਮ ਕਿਤੇ ਨਹੀਂ ਲੱਭਣਾ, ਭਾਵੇਂ ਬੜੇ ਬਥਾਂ ਥਾਂ ਨਾਮ ਆਇਆਂ ਨੇ ਤਾਂ ਸੈਂਟਰ ਖੋਲ੍ਹੇ ਹੋਣਗੇ, ਉਹ ਤੁਹਾਨੂੰ ਨਾਮ ਮਿਲਦਾ ਹੈ, ਆਹ ਦੇ ਦਾਂਗੇ, ਉਹ ਦੇ ਦਾਂਗੇ, ਪਰ ਨਾਮ ਕਿਤੇ ਨਹੀਂ ਹੈ। ਕਹਿੰਦਾ ਗੁਰੂ ਦੇ ਰਾਹੀਂ, ਗਰੀਬ ਨਿਵਾਜ ਜੀ ਕਹਿੰਦੇ ਗੁਰਮੁੱਖ, ਤੋ ਗੁਰੂ ਦੇ ਰਾਹੀਂ ਇਹ ਹਿਰਦੇ 'ਚ, ਗੁਰਮੁਖਾਂ ਦੇ ਹਿਰਦੇ 'ਚ ਵੱਸ ਜਾਂਦਾ ਹੈ।
ਨਾਨਕ ਜੋ ਗੁਰ ਸੇਵਹੇ ਆਪਣਾ, ਹਉ ਤਿੰਨ ਬਲਿਹਾਰੈ ਜਾਓ।
ਮਹਾਰਾਜ ਜੀ ਕਹਿੰਦੇ ਜਿਹੜੇ ਆਪਣੇ ਗੁਰੂ ਦੀ ਸੇਵਾ ਕਰਦੇ ਹਨ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਜਿਹੜੇ ਸੇਵਾ ਕਰਦੇ ਆ, ਜਿਹੜੇ ਇਸ ਢੰਗ ਨਾਲ ਸੇਵਾ ਕਰਦੇ ਆ, ਨਿਮਰਤਾ ਨਾਲ ਸੇਵਾ ਨਿਭਾਉਂਦੇ ਹਨ, ਕਹਿਣਗੇ ਮੈਨੂੰ ਤੋਂ ਕੁਰਬਾਨ ਹੈ।
ਮਹੱਲਾ ਤੀਜਾ, ਮਨਮੁਖ ਮਨ ਅਜਿੱਤ ਹੈ, ਦੂਜਾ ਲੱਗੈ ਜਾਏ।
ਔਰ ਮਹਾਰਾਜ ਜੀ ਕਹਿੰਦੇ ਆ ਮਨਮੁਖ ਦਾ ਮਨ ਅਜਿੱਤ ਹੈ, ਉਹ ਜਿੱਤਿਆ ਜਾਣ ਵਾਲਾ ਨਹੀਂ। ਇੱਕ ਮਨਮੁਖ ਹੈ ਜਿਹੜਾ ਮਨ ਨੂੰ ਮੁਖੀ ਬਣਾ ਕੇ ਆ ਰਿਹਾ ਹੈ, ਉਹ ਕਹਿੰਦਾ ਮੇਰੀ ਮਰਜ਼ੀ ਹੈ, ਮੈਂ ਜੋ ਮਰਜ਼ੀ ਕਰਾਂ, ਤੁਸੀਂ ਕੌਣ ਜੇ ਮੈਨੂੰ ਕਹਿਣ ਵਾਲੇ, ਕੌਣ ਜੇ ਡੱਕਣ ਵਾਲੇ, ਇਹਦਾ ਭਾਵੇਂ ਮਨਮੁਖ ਹੈ। ਕਹਿੰਦੇ ਮਨਮੁਖ ਦਾ ਮਨ ਅਜਿੱਤ ਹੈ, ਕਿਉਂਕਿ ਉਹ ਮਨ ਨੂੰ ਜਿੱਤਦਾ ਹੀ ਨਹੀਂ ਹੈ, ਉਹ ਮਨ ਦੀ ਗੱਲ ਨਹੀਂ ਕਰਦਾ ਹੈ, ਉਹ ਬਾਹਰ ਦੌੜਦਾ ਹੈ, ਉਹ ਦੂਜੇ ਭਾਵ ਵਿੱਚ ਲੱਗਾ ਹੋਇਆ, ਮਾਇਆ ਵੱਲ ਦੌੜ ਹੈ, ਦਵੈਤ ਭਾਵ ਵਿੱਚ ਹੈ, ਗੁਰੂ ਤੋਂ ਦੂਰ ਜਾ ਰਿਹਾ ਹੈ।
ਇਸ ਨੂੰ ਸੁੱਖ ਸੁਪਣਾ ਨਹੀਂ, ਦੁੱਖੇ ਦੁੱਖ ਵਿਹਾਏ।
ਉਹ ਮਨਮੁਖ ਨੂੰ ਸੁੱਖ ਕਿੱਥੋਂ ਮਿਲੇਗਾ? ਮਹਾਰਾਜ ਜੀ ਕਹਿੰਦੇ ਉਹਨੂੰ ਤਾਂ ਸੁਪਨੇ ਮਾਤਰ, ਜਿਉਂਦਿਆਂ ਜਾਗਦਿਆਂ ਤਾਂ ਸੁੱਖ ਕੀ ਮਿਲਣਾ ਮਨਮੁੱਖ ਨੂੰ, ਉਹ ਤਾਂ ਦੁੱਖਾਂ ਵਿੱਚ ਹੀ, ਉਹਦੇ ਦੁੱਖਾਂ ਦੇ ਵਿੱਚ ਹੀ ਜੀਵਨ ਬੀਤਦਾ ਹੈ। ਸੁਪਨੇ ਦੀ ਨਿਆਈ ਸੰਸਾਰ ਹੈ, ਅਤੇ ਸੰਸਾਰ 'ਚ ਦੁੱਖ ਸੁੱਖ ਕਿੱਥੋਂ ਮਿਲੇਗਾ ਮਨਮੁੱਖ ਨੂੰ, ਦੱਸੋ? ਮਨਮਤ ਕਰਨ ਵਾਲਿਆਂ ਨੂੰ ਕਿੱਥੋਂ ਸੁੱਖ ਮਿਲੇਗਾ? ਸੁੱਖ ਤਾਂ ਗੁਰੂ ਚਰਨਾਂ ਵਿੱਚ ਹੈ, ਸੁੱਖ ਤਾਂ ਗੁਰੂ ਦੀ ਸੇਵਾ ਵਿੱਚ ਹੈ, ਪਰ ਮਨਮੁੱਖ ਸੇਵਾ ਕਰਦਾ ਨਹੀਂ ਹੈ, ਉਹਨੂੰ ਸੁਪਨੇ ਮਾਤਰ ਵੀ ਸੁੱਖ ਨਹੀਂ ਮਿਲਦਾ, ਦੁੱਖਾਂ 'ਚ ਹੀ ਜੀਵਨ ਬੀਤਦਾ ਹੈ।
ਘਰ ਘਰ ਪੜ ਪੜ ਪੰਡਿਤ ਥੱਕੇ, ਸਿੱਧ ਸਮਾਦ ਲਗਾਏ।
ਘਰਾਂ ਘਰਾਂ 'ਚ ਜਾ ਕੇ ਪਾਠ ਕੀਤਾ ਪੰਡਿਤਾਂ ਨੇ, ਵਿਦਵਾਨਾਂ ਨੇ ਪਾਠ ਵੀ ਸੁਣਾਇਆ, ਪਰ ਥੱਕ ਗਏ। ਸਿੱਧ ਸਮਾਧੀਆਂ ਲਾ ਕੇ ਥੱਕ ਗਏ, ਪਰ ਸੁੱਖ ਨਾ ਮਿਲਿਆ। ਵੇਖੋ ਮਛਿੰਦਰ ਨਾਥ ਵਰਗਾ, ਗੋਰਖਨਾਥ ਕਿੰਨੀਆਂ ਸਿੱਧੀਆਂ ਜਾਣਦਾ, ਗੁਰੂ ਨਾਲ ਚਰਚਾ ਕਰਦਾ ਹੈ, ਉਹਦੇ ਕੋਲ ਰਿਧੀਆਂ ਸਿੱਧੀਆਂ ਆ ਗਈਆਂ, ਸਮਾਧੀਆਂ ਆ ਗਈਆਂ। ਔਰ ਅਮਰੂਨਾਥ ਰਾਜਾ ਮਰ ਗਿਆ, ਉਹਦੀ ਦੇਹ 'ਚ ਪ੍ਰਵੇਸ਼ ਕਰਕੇ ਉੱਥੋਂ ਦੀ ਪਦਮਣੀਆਂ ਦੇ ਸੁੱਖ ਮਾਣਦਾ ਰਿਹਾ। ਇੱਕ ਸਿੱਧੀ ਦੀ ਕਾਂ ਪਰ ਕਾਇਆ ਪ੍ਰਵੇਸ਼ ਸਿੱਧੀ, ਕਿਸੇ ਦੀ ਕਾਇਆ 'ਚ ਪ੍ਰਵੇਸ਼ ਕਰ ਜਾਣਾ, ਇੱਕ ਸਿੱਧੀ ਹੈ 18 ਸਿੱਧੀਆਂ ਵਿੱਚੋਂ। ਉਹਨੂੰ ਬਾਲ ਗੰਗਾਈ ਨੇ ਮਿਹਣਾ ਮਾਰਿਆ, ਗੋਰਖਨਾਥ ਤੂੰ ਵੱਡੇ ਸਿੱਧ ਬਣੇ ਬੈਠੇ, ਤੁਹਾਡਾ ਗੁਰੂ ਕਿੱਥੇ ਫਿਰਦਾ ਹੈ? ਧਿਆਨ ਮਾਰਿਆ, ਕਹਿਣ ਲੱਗੇ ਅਜੇ ਵੀ ਮਨ ਨਹੀਂ, ਮਨ ਨਿਰਮਲ ਨਹੀਂ, ਦਸਵੇਂ ਦੁਆਰ ਭਰਮ ਭਰਮ ਆਵੇ ਮੂੜਾ ਵਾਰੋ ਵਾ, ਦਸਮ ਦੁਆਰ 'ਚ ਵੀ ਪਹੁੰਚਣ ਵਾਲੇ ਦਸਮ ਆਏ ਦਾ ਵੀ ਮਨ ਸ਼ੁੱਧ ਨਹੀਂ ਹੈ। ਫਿਰ ਉਹ ਗੋਰਖਨਾਥ ਨੇ ਜੋੜੀ ਸਿੱਧੀ ਸਿੱਖੀ, ਆਪਣੇ ਕੰਨਾਂ 'ਚ ਮੁੰਦਰਾਂ ਸੀ, ਢੱਕ ਕੇ ਗਿਆ, ਜੋੜੀ ਦੇ ਤਾਲ ਵਜਾਏ, ਜਾਗ ਮਸਿੰਦਰਾ ਜੋਗੀ ਆਏ। ਉਹ ਕਹਿੰਦੇ ਜੋ ਗੁਰੂ ਜੀ ਕਿੱਧਰ ਬੈਠੇ ਜੇ? ਇਹ ਸਿੱਧੀਆਂ ਮਨ ਨੂੰ ਟਿਕਾਉਣ ਲਈ ਸੀ, ਤੁਸੀਂ ਪਦਮਣੀਆਂ ਦੇ ਸੁੱਖ ਮਾਣ ਰਹੇ ਹੋ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਆ ਪੱਠਾ ਸਾਹਿਬ ਤੋਂ ਲੈਣੇ ਲੈਣ ਤੁਰੇ ਜਾ ਰਹੇ ਸਨ, ਔਰ ਲੈਣ 'ਤੇ ਇੱਕ ਜੋਗੀ ਬੈਠਾ ਹੱਸ ਰਿਹਾ ਹੈ। ਇੱਕ ਘਟਨਾ ਹੈ, ਸਿੰਘਾਂ ਪੁੱਛਿਆ ਮਹਾਂਪੁਰਸ਼ ਜੋਗੀ ਕਿਉਂ ਹੱਸ ਰਿਹਾ, ਇਕੱਲਾ ਕੀ ਦੇਖਦਾ? ਕਹਿੰਦੇ ਕੀ ਲੈਣਾ, ਆ ਜਾਓ ਤੁਰੇ ਚੱਲੋ। ਵੇ ਇੱਕ ਅਵਸਥਾ ਹੈ, ਜ਼ਿਆਦਾ ਜਿੱਦ ਕੀਤੀ, ਕਹਿਣ ਲੱਗੇ ਦਿੱਲੀ 'ਚ ਕੋਈ ਨਾਚ ਹੋ ਰਿਹਾ ਜਿਵੇਂ ਅੱਜ ਕੱਲ੍ਹ ਕਹਿੰਦੇ ਸੱਭਿਆਚਾਰ ਹੋ ਰਿਹਾ, ਭੰਗੜੇ ਪੈ ਰਹੇ ਹਨ, ਸਾਨੂੰ ਕਲਚਰ, ਸਾਡਾ ਕਲਚਰ ਦੱਸ ਰਹੇ ਹਨ ਨਚਾਰ ਲੋਕ ਵੀ ਸਾਡਾ ਕਲਚਰ ਹੈ। ਅਤੇ ਕਹਿਣ ਲੱਗੇ ਉਹ ਪੜਦਿਆਂ ਨੂੰ ਵੇਖ ਵੇਖ ਕੇ ਜੋਗੀ ਉਸ ਨਾਚ ਨੂੰ ਹੱਸ ਰਿਹਾ ਹੈ, ਮਨ ਟਿਕਿਆ ਨਹੀਂ ਹੈ। ਅਤੇ ਮਹਾਰਾਜ ਕਹਿੰਦੇ ਸਿੱਧੀਆਂ 'ਚ ਵੀ ਚਲਿਆ ਜਾਏ ਮਨ ਨਹੀਂ ਟਿਕਦਾ ਹੈ, ਘਰ ਘਰ ਜਾ ਕੇ ਵੇਦ ਪਾਠ ਵੀ ਪੜ੍ਹ ਕੇ ਸੁਣਾ ਦਿੱਤੇ ਪਰ ਮਨ ਦੇ ਟਿਕਾਉਣ ਲਈ ਨਹੀਂ ਪੜ੍ਹੇ ਹਨ।
ਇਹੋ ਮਨ ਵਾਸਨਾ ਆਵਈ ਥੱਕੇ ਕਰਮ ਕਮਾਏ,
ਪਰ ਇਹ ਮਨ ਉਹਨਾਂ ਦੇ ਵੱਸ 'ਚ ਨਾ ਆਇਆ, ਉਹ ਕਈ ਤਰ੍ਹਾਂ ਦੇ ਕਰਮ ਕਾਂਡ ਕਰਕੇ ਥੱਕ ਗਏ, ਜਲ ਧੂਣੇ ਕਰ ਲਏ, ਅੱਗ ਬਾਲ ਲਈ, 5 ਧੂਣੀਆਂ ਲਾ ਕੇ ਉੱਤੋਂ ਅਗਨੀ ਬਾਲ ਲਈ, ਪਾਣੀ ਵਿੱਚ ਗਲ ਗਲ ਤੱਕ ਬੈਠ ਗਏ, ਠੰਡੇ ਥਾਂ ਬੈਠ ਗਏ, ਪਰ ਇਹ ਕਰਮਾਂ ਦੇ ਨਾਲ ਵੀ, ਅਨੇਕਾਂ ਕਰਮ ਕਰਨ ਤੋਂ ਬਾਅਦ ਵੀ ਮਨ ਟਿਕਿਆ ਨਾ, ਮਨ ਉੱਥੇ ਦਾ ਉੱਥੇ ਹੈ, ਮਨ ਵੱਸ 'ਚ ਨਾ ਆਇਆ।
ਭੇਖ ਧਾਰੀ ਭੇਖ ਕਰ ਥੱਕੇ 68 ਤੀਰਥ ਨਾਏ,
ਹੁਣ ਭੇਖ ਧਾਰਨ ਵਾਲਾ, ਭੇਖ ਕੋਈ ਮਾੜਾ ਨਹੀਂ ਹੈ, ਭੇਖ ਹੁੰਦਾ ਜਿਵੇਂ ਉਦਾਸੀ ਭੇਖ ਹੈ, ਨਿਰਮਲ ਭੇਖ ਹੈ, ਸਿੱਖੀ ਭੇਸ਼ ਹੈ, ਕੋਈ ਵੀ ਭੇਖ ਹੈ, ਕਿਸੇ ਸੰਪਰਦਾ ਨੂੰ ਧਾਰਦਾ ਹੈ ਭੇਖ ਹੈ, ਪਰ ਕੇਵਲ ਇੱਕ ਵਿਖਾਵੇ ਮਾਤਰ ਭੇਖ ਪਾ ਲਿਆ, ਵਿਖਾਵੇ ਮਾਤਰ ਇਹੋ ਜਿਹਾ ਬਾਣਾ ਪਾ ਲਿਆ, ਵਿਖਾਵੇ ਮਾਤਰ ਇਹੋ ਜਿਹਾ ਢੰਗ ਬਣਾ ਲਿਆ, ਲੋਕਾਂ ਨੂੰ ਭੇਖ ਦਿਖਾਏ, ਜਗਤ ਕੋ ਲੋਕਾਂ ਨੂੰ ਕੋ ਬਸਕੀਨ, ਅੰਤ ਕਲ ਕਾਤੀ ਕਟਿਓ ਬਾਸ ਨਰਕ ਮੋਲੀਨ, ਸਿਰਫ ਲੋਕਾਂ ਨੂੰ ਵੱਸ ਕਰਨ ਲਈ ਭੇਖ ਬਣਾਇਆ ਵੀ ਮਗਰ ਲੱਗ ਜਾਣ, ਉਹ ਭੇਖ ਕਰਕੇ ਹੰਭ ਗਏ ਐਸੇ ਲੋਕ, 68 ਤੀਰਥਾਂ 'ਤੇ ਨਹਾ ਨਹਾ ਕੇ ਹੰਭ ਗਏ, ਪਰ ਮਨ ਫੇਰ ਵੱਸ ਨਾ ਆਇਆ, ਅਨੇਕਾਂ ਤੀਰਥਾਂ 'ਤੇ ਵੀ ਨਹਾਤਾ, ਮਨ ਸ਼ੁੱਧ ਨਹੀਂ ਹੈ। ਕਬੀਰ ਜੀ ਦੇ ਪਾਸ ਕੋਈ ਸਾਧੂ ਹੈ, ਕਬੀਰ ਜੀ ਆਓ ਤੀਰਥਾਂ 'ਤੇ ਨਾ ਆਈਏ, ਕਹਿੰਦਾ ਇੱਥੇ ਆਨੰਦ ਬਣਿਆ ਹੈ। ਕਹਿਣ ਲੱਗਾ ਇੱਥੇ ਆਨੰਦ ਹੈ, ਸੰਗਤਾਂ ਆਉਂਦੀਆਂ, ਸਤਸੰਗ ਹੁੰਦਾ ਹੈ, ਮੈਂ ਕਿੱਥੇ ਜਾਵਾਂਗਾ, ਇੰਨਾ ਸਮਾਂ ਨਹੀਂ ਹੈ। ਜਦੋਂ ਨਾ ਹੀ ਮੰਨੇ, ਕਹਿੰਦੇ ਆ ਮੇਰਾ ਤੂੰਬਾ ਲੈ ਜਾਓ, ਇਹਦਾ ਚੁੱਭੇ ਲਵਾ ਲਿਆਓ, ਜਦੋਂ ਜਾਣਾ ਹੈ। ਕਾਫੀ ਨਹਾਉਣ ਤੋਂ ਬਾਅਦ ਜਦੋਂ ਆਏ ਸਮੇਂ ਬਾਅਦ, ਕਹਿੰਦੇ ਲੋਈ ਇਹਨਾਂ ਨੂੰ ਲੰਗਰ ਬਣਾ ਕੇ ਛਕਾਓ। ਲੰਗਰ ਬਣਾਇਆ, ਕਹਿੰਦੇ ਜਿਹੜਾ ਤੂੰਬਾ ਲਿਆਂਦਾ ਇਹ ਵੀ ਲੈ, ਇਹਦੀ ਚਟਣੀ ਬਣਾ ਕੇ ਨਾਲ ਵੰਡ ਦਿਓ, ਇਹ ਨਹਾ ਕੇ ਵਾਹਵਾ ਆਇਆ, ਮਿੱਠਾ ਹੋ ਗਿਆ ਹੋਣਾ ਹੈ। ਉਹਦਾ ਚਟਣੀ ਬਣਾ ਕੇ ਉਹ ਥੋੜ੍ਹੀ ਥੋੜ੍ਹੀ ਜੋ ਵੰਡੀ, ਅਤੇ ਉਹ ਪਹਿਲਾਂ ਬੁਰਕੀ ਖਾਧੀ, ਥੂ ਥੂ ਕਰਕੇ ਕੌੜੀ ਸੁੱਟ ਦਿੱਤੀ। ਕਹਿਣ ਲੱਗੇ ਕਬੀਰ ਜੀ ਇਹਦੇ ਨੂੰ ਲੰਗਰ ਹੀ ਨਾ ਛਕਾਉਂਦੇ ਜੇ ਇਹ ਸਾਨਾ ਮਖੌਲ ਕਰਨਾ ਸੀ। ਕਹਿੰਦੇ ਉਹ ਹੀ ਤੂੰਬਾ ਜਿਹੜਾ 5-5 ਚੁੱਭੇ ਤੁਹਾਡੇ ਨਾਲ ਆਉਂਦਾ ਰਿਹਾ, ਇਹਦੇ 'ਚ ਮਿਠਾਸ ਤਾਂ ਆਈ ਨਹੀਂ ਹੈ, ਇਹ ਤਾਂ ਨਾ ਮਨ ਟਿਕਾਉਣ ਨਾ ਆਉਣੀ ਸੀ, ਸਿਮਰਨ ਨਾ ਆਉਣੀ ਸੀ। ਅਤੇ ਮਹਾਰਾਜ ਜੀ ਕਹਿੰਦੇ 68 ਤੀਰਥਾਂ 'ਤੇ ਵੀ ਨਾ ਆਇਆ, ਭੇਖ ਵੀ ਧਾਰਨ ਕਰ ਲਏ ਪਰ ਸਿਮਰਨ ਨਹੀਂ ਕੀਤਾ ਹੈ, ਬਾਣੀ ਨਹੀਂ ਪੜ੍ਹੀ ਹੈ, ਮਨ ਨਹੀਂ ਟਿਕਾਇਆ ਹੈ। ਭੇਖ ਕੇਵਲ ਇਸ ਕਰਕੇ ਹੈ ਕਿ ਮਾਇਆ ਆ ਜਾਏ, ਲੋਕ ਮੱਥੇ ਟੇਕਣ ਲੱਗ ਪਣ ਜੈ ਜੈਕਾਰ ਹੋ ਜਾਏ।
ਮਨ ਕੀ ਸਾਰ ਨਾ ਜਾਣਨੀ ਹਉ ਮੈਂ ਭਰਮ ਪੁਲਾਏ।
ਉਹਨਾਂ ਵਿਚਾਰਿਆਂ ਨੂੰ ਮਨ ਦਾ ਪਤਾ ਹੀ ਨਹੀਂ ਲੱਗਾ ਵੀ ਮਨ ਵੀ ਕੋਈ ਸਰੀਰ 'ਚ ਇੱਕ ਹਿੱਸਾ ਹੈ, ਅੰਤਸਕਰਨ ਵੀ ਕੋਈ ਸਾਡਾ ਹੈ ਜਿਹੜਾ ਸਾਰਾ ਕੰਟਰੋਲ ਕਰ ਰਿਹਾ। ਕੰਟਰੋਲ ਤਾਂ ਕੋਈ ਹੈ ਨਹੀਂ ਗਾ, ਵੇਖੋ ਘੋੜੇ ਦੀ ਲਗਾਮ ਹੀ ਨਾ ਹੋਵੇ ਤਾਂ ਉਹਨੂੰ ਉਹਦੇ ਉੱਤੇ ਬਹਿ ਜਾਓ ਤਾਂ ਉਹ ਤਾਂ ਲੱਤਾਂ ਬਾਹਾਂ ਤੋੜੇਗਾ ਨਾ। ਜਿਹੜਾ ਮਨ ਗੁਰੂ ਦੇ ਸ਼ਬਦ ਨਾਲ ਟਿਕਿਆ ਹੀ ਨਹੀਂ, ਅਸੀਂ ਗੁਰਸਿੱਖੀ 'ਚ ਆਏ ਨਹੀਂ ਕਹੀਏ ਵੀ ਮੈਂ ਬੜਾ ਸਿਆਣਾ ਮੇਰਾ ਮਨ ਬੜਾ ਸ਼ੁੱਧ ਹੈ, ਉਹ ਤਾਂ ਨੁਕਸਾਨ ਹੋਏਗਾ ਹੀ ਨਾ ਕਿਤੇ ਨਾ ਕਿਤੇ। ਅਤੇ ਮਹਾਰਾਜ ਜੀ ਕਹਿੰਦੇ ਮਨ ਦੀ ਸਾਰ ਦਾ ਪਤਾ ਨਹੀਂ ਲੱਗਾ, ਮਨ ਨੂੰ ਟਿਕਾਉਣ ਬਾਰੇ ਪਤਾ ਨਹੀਂ ਲੱਗਾ ਹੈ, ਉਹ ਕਿਰ ਭੁਲੇਖਿਆਂ ਵਿੱਚ ਭੁੱਲੇ ਰਹੇ ਭਟਕਦੇ ਰਹੇ ਹਨ।
ਗੁਰ ਪ੍ਰਸਾਦੀ ਭਾਉ ਪਿਆ ਵੱਡ ਭਾਗ ਵਸਿਆ ਮਨ ਆਏ।
ਕਿਤੇ ਗੁਰੂ ਕਿਰਪਾ ਕਰਦੇ ਨਾ ਕਹਿੰਦੇ ਕਿਤੇ ਇਸ ਤਰ੍ਹਾਂ ਰਹਿਮਤ ਵਰਸ ਜਾਏ ਮੇਰੇ ਮਾਲਕ ਦੀ। ਗਰੀਬ ਨਿਵਾਜ ਕਿਰਪਾ ਕਰਦਾ ਤਾਂ ਅੰਦਰ ਭੈ ਪੈਦਾ ਹੋ ਜਾਂਦਾ ਹੈ, ਭੈ ਉਦੋਂ ਹੀ ਹੁੰਦਾ ਹੈ ਜਦੋਂ ਗੁਰੂ ਦਾ ਪਿਆਰ ਪੈਦਾ ਹੋਏ, ਕਿਉਂਕਿ ਭਾਉ ਉੱਥੇ ਜਿੱਥੇ ਪ੍ਰੇਮ ਹੈ। ਪ੍ਰੇਮ ਹੋਏਗਾ ਗੁਰੂ ਨਾਲ ਤਾਂ ਡਰ ਹੈ ਨਾ, ਜੇ ਪਿਤਾ ਦਾ ਬੱਚਿਆਂ ਨੂੰ ਡਰ ਹੈ ਤਾਂ ਪ੍ਰੇਮ ਵੀ ਹੈ ਨਾ। ਅਤੇ ਜਿਹੜੇ ਬੱਚੇ ਡਰ ਲਾ ਲੈਣ ਤਾਂ ਉੱਥੇ ਜਦੋਂ ਡਰ ਹੀ ਕੋਈ ਨਹੀਂ ਤਾਂ ਪ੍ਰੇਮ ਕਾਹਦਾ ਹੈ, ਇਹ ਸੱਚਾ ਭੈ ਹੈ। ਅਤੇ ਗੁਰੂ ਦੀ ਕਿਰਪਾ ਨਾਲ ਵੱਡੇ ਭਾਗਾਂ ਨਾਲ ਉਹ ਫਿਰ ਮਾਲਕ ਹਿਰਦੇ 'ਚ ਵੱਸ ਜਾਂਦਾ। ਜਦੋਂ ਭੈ ਪੈਦਾ ਹੋ ਜਾਏ ਵੀ ਮੈਂ ਤਾਂ ਗੁਰੂ ਦਾ ਹਾਂ, ਮੈਨੂੰ ਮਾਲਕ ਨੇ ਜਨਮ ਦਿੱਤਾ ਹੈ, ਮੈਂ ਕਿੱਧਰ ਜਾ ਰਿਹਾ ਹਾਂ, ਮੈਂ ਠੱਗੀ ਮਾਰ ਰਿਹਾ, ਮੈਂ ਈਰਖਾ ਕਰ ਰਿਹਾ ਹਾਂ, ਮੈਂ ਨੁਕਸਾਨ ਕਰ ਰਿਹਾ, ਇਹ ਡਰ ਹੈ ਨਾ। ਇਹ ਜਦੋਂ ਸਮਝ ਆ ਜਾਏ ਉਹ ਗੁਰੂ ਕਿਰਪਾ ਨਾਲ ਹਿਰਦੇ 'ਚ ਵੱਸ ਜਾਂਦਾ ਹੈ।
ਭੈ ਪਿਆ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ।
ਜਦੋਂ ਭੈ ਪੈਦਾ ਹੋ ਗਿਆ, ਮਹਾਰਾਜ ਜੀ ਕਹਿੰਦੇ ਮਨ ਵਸ 'ਚ ਆ ਗਿਆ, ਮਨ ਟਿਕ ਗਿਆ ਉਸ ਡਰ ਦੇ ਨਾਲ, ਅਤੇ ਜਿਹੜੀ ਹਉਮੈ ਸੀ ਨਾ ਇਹ ਗੁਰੂ ਦੇ ਸ਼ਬਦ ਨਾਲ ਅੰਦਰੋਂ ਸੜ ਗਈ, ਜਲਾਏ, ਨਾਸ ਹੋ ਗਈ ਹੈ।
ਸੱਚ ਰੱਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ।
ਉਹ ਜਿਹੜੇ ਸੱਚ ਵਿੱਚ ਰੰਗੇ ਗਏ, ਸੱਚੇ ਨਾਮ ਵਿੱਚ ਰੰਗੇ ਗਏ, ਉਹ ਸ਼ੁੱਧ ਹੋ ਗਏ, ਉਹਨਾਂ ਦੀ ਜੋਤ ਉਸ ਜੋਤੀ ਪਰਮਾਤਮਾ ਨਾਲ ਮਿਲ ਗਈ। ਸੂਰਜ ਕਿਰਮਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਹ ਜੋਤ ਜੋਤ 'ਚ ਜਾ ਰਲੀ ਅਤੇ ਕਹਿਣ ਲੱਗੇ ਜਿਉਂ ਪਾਣੀ ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਪਾਣੀ 'ਚ ਪਾਣੀ ਮਿਲ ਕੇ ਪਾਣੀ ਹੋ ਜਾਂਦਾ ਹੈ। ਅਤੇ ਜਦੋਂ ਵੀ ਸਾਡੀ ਜੋਤ ਤਾਂ ਹੋਰ ਬੰਨੇ ਤੁਰੀ ਫਿਰਦੀ ਹੈ, ਮਨ ਤਾਂ ਹੋਰ ਬੰਨੇ, ਉਹ ਜੋਤ ਰਲੇਗੀ ਕਿਵੇਂ? ਕਹਿੰਦੇ ਮੇਰਾ ਤਾਂ ਤੇਰੇ ਨਾਲ ਇੰਨਾ ਕੀਆ ਨੇ ਮਹਾਰਾਜ, ਮੈਂ ਤਾਂ ਇੰਨਾ ਕੁਝ ਹੀ ਕਰ ਸਕਦਾ ਹਾਂ, ਮੈਂ ਗਾਂ ਇੰਨਾ ਮਨ ਨਹੀਂ ਤੁਹਾਨੂੰ ਦੇ ਸਕਦਾ ਹਾਂ, ਮੇਰਾ ਮਨ ਤਾਂ ਇੰਨਾ ਕੁ ਮਨ ਦਾ ਜਿਹੜਾ ਮਨ ਦੀ ਮਤ ਹੈ। ਅਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਜੋਤ ਜੋਤ 'ਚ ਰਲ ਜਾਂਦੀ ਹੈ।
ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ।
ਜਦੋਂ ਗੁਰੂ ਮਿਲ ਜਾਏ ਨਾ ਫਿਰ ਨਾਮ ਦੀ ਦਾਤ ਮਿਲਦੀ। ਗੁਰੂ ਕੀ ਦਿੰਦਾ? ਨਾਮ ਦਿੰਦਾ ਹੈ। ਸਤਿਗੁਰੂ ਸਿਮਨ ਦਿੰਦੇ, ਪੰਜ ਪਿਆਰੇ ਸਾਜੇ, ਉਹਨਾਂ ਨੂੰ ਨਾਮ ਦਿੱਤਾ, ਨਿਤਨੇਮ ਦਿੱਤਾ। ਐਵੇਂ 1.25 ਲੱਖ ਨਾਲ ਨਹੀਂ ਲੜਿਆ ਗਿਆ। ਵੇਖੋ ਵੱਡੇ ਵੱਡੇ ਜਿਹੜੇ ਲੜਨ ਵਾਲੇ ਬੜੇ ਬੜੇ ਦੁੰਬੇ ਖਾ ਜਾਂਦੇ ਸੀ, ਬੱਕਰੇ ਖਾ ਜਾਂਦੇ, ਜਿਹੜੇ ਲੜਨ ਆਏ ਬੜੇ ਬੜੇ ਸਿਰ ਤਗੜੇ ਸੀ ਉਹਨਾਂ ਦੇ, ਬੜੇ ਬੜੇ ਜਿਹੜੇ ਬਹਾਦਰ ਮੰਨੇ ਹੋਏ ਸੀ, ਪਰ ਉੱਥੇ ਸਿਮਨ ਵਾਲਿਆਂ ਦੀਆਂ ਤਲਵਾਰਾਂ ਨੇ 1.25 ਲੱਖ ਦੇ ਆਹੂ ਲਾ ਦਿੱਤੇ। ਇਹ ਕਿਉਂ ਲਾਏ? ਅੰਦਰ ਨਾਮ ਹੈ, ਬਾਣੀ ਹੈ, ਅੰਦਰ ਹਉਮੈ ਮਰ ਗਈ, ਆਪਣਾ ਤਮਾਰੀ ਗਈ ਹੈ। ਅਤੇ ਮਹਾਰਾਜ ਜੀ ਕਹਿੰਦੇ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁੱਖ ਸਮਾਏ। ਉਹ ਸੁੱਖ 'ਚ ਸਮਾ ਜਾਂਦੇ। ਖਵਾਜਾ ਮਹਿਦੂਦ ਵਰਗੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਤਾਂ ਹੋਣ ਲੱਗਾ ਅਤੇ ਇੱਕ ਤੀਰ ਮੈਂ ਨਾਹਰ ਖਾਂ ਦੇ ਮਾਰਿਆ ਅਤੇ ਔਰੰਗਜ਼ੇਬ ਨੂੰ ਜ਼ਫਰਨਾਮੇ ਜੋ ਕਹਿੰਦੇ ਔਰੰਗਜ਼ੇਬ ਤੇਰਾ ਇੱਕ ਜਿਹੜਾ ਜਰਨੈਲ ਭੇਜਿਆ ਸੀ ਉਹ ਬਿੱਲੀ ਵਾਂਗ ਐਵੇਂ ਥੱਲੇ ਲੁੱਕ ਕੇ ਬਹਿ ਕੇ ਕਿਤੇ ਉਹ ਵੀ ਆ ਜਾਂਦਾ ਅਤੇ ਉਹਨੂੰ ਵੀ ਆਪਾਂ ਤੀਰ ਬਖਸ਼ ਦਿੰਦੇ। ਬਹਾਦਰੀ ਕਿੱਥੋਂ ਲਿਆਉਣ? ਅਤੇ ਉਹ ਕੋਈ ਨੇੜੇ ਨਾ ਆ ਸਕਿਆ। ਅਤੇ ਜਿਨ੍ਹਾਂ ਦੇ ਅੰਦਰ ਗੁਰੂ ਵੱਸ ਜਾਂਦਾ ਹੈ ਉਹਨਾਂ ਆਪਾਂ ਵਾਰ ਕੇ ਆਪਣਾ ਕੁਰਬਾਨ ਕਰ ਦਿੱਤਾ ਹੈ।
ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ।
ਔਰ ਗੁਰੂ ਮਹਾਰਾਜ ਜੀ ਕਹਿੰਦੇ ਜਿਹੜੇ ਰਾਣੇ ਆ ਨਾ ਗੁਰੂ ਰਾਮਦਾਸ ਨੇ ਪੌੜੀ ਉਚਾਰੀ ਹੈ। ਅਤੇ ਗਰੀਬ ਨਿਵਾਜ ਜੀ ਕਹਿੰਦੇ ਜਿਹੜੇ ਭੂਪਤ ਹੁੰਦੇ ਰਾਜੇ, ਭੂਪਤ ਧਰਤੀ ਦੇ ਮਾਲਕ, ਪਤੀ ਭੂ ਹੁੰਦਾ ਧਰਤੀ, ਭਾਅ ਜਿਹੜੇ ਸਾਰੇ ਚੱਕਰਵਰਤੀ ਰਾਜੇ ਆ ਰਾਣੇ ਹੁੰਦੇ ਛੋਟੇ ਛੋਟੇ ਰਾਜੇ ਜਿਵੇਂ ਸਟੇਟਾਂ ਦੇ ਐਮ ਐਲ ਏ ਮੁੱਖ ਮੰਤਰੀ ਮੰਨ ਲਓ 22-23 ਇੱਕ ਅੱਧਾ ਮੇਨ ਮੰਨ ਲਓ ਵੱਡਾ ਜਿਹੜਾ ਹੈ ਅਤੇ ਉਹਦੇ ਥੱਲੇ ਨਿੱਕੇ ਨਿੱਕੇ ਰਾਣੇ ਛੋਟੇ ਜਿਹੜੇ ਹਨ ਇਹ ਜਿਹੜੇ ਆਪਣੇ ਰੰਗਾਂ ਤਮਾਸ਼ਿਆਂ ਤੁਰੇ ਫਿਰੇ ਦਿਨ ਚਾਰ ਦੇ ਰਾਜੇ ਹਨ ਐਵੇਂ ਚਾਰ ਕੁ ਦਿਨ ਦਾ ਰੰਗ ਰੁੰਗ ਹੈ ਵੀ ਅੱਗੇ ਪਿੱਛੇ ਫੌਜਾਂ ਜਿਹੀਆਂ ਭੱਜੀਆਂ ਫਿਰਦੀਆਂ ਜੀ ਆਹ ਸੁਰੱਖਿਆ ਮਿਲ ਗਈ ਉਹ ਹੋ ਗਿਆ ਇਹ ਚਾਰ ਕੁ ਦਿਨ ਦੇ ਸੋਹਣੇ ਲੱਗਦੇ ਰਾਣੇ ਰਾਜੇ ਜੇ ਇਹਨਾਂ ਕੋਲ ਬਹੁਤੇ ਚਿਰ ਦਾ ਆਨੰਦ ਅਨੰਦ ਨਹੀਂ ਹੈਗਾ ਹੈ ਮਹਾਰਾਜ ਨੇ ਦਿਨ ਚਾਰ ਸੁਹਾਵਣੇ ਚਾਰ ਕੁ ਦਿਨ ਦੇ ਸੋਹਣੇ ਲੱਗਦੇ ਹਨ
ਇਹੋ ਮਾਇਆ ਰੰਗ ਕੁਸੁੰਭ ਖਿਨ ਮਹਿ ਲਹਿ ਜਾਵਣਾ
ਇਹ ਮਾਇਆ ਦਾ ਕੱਚਾ ਰੰਗ ਕੁਸੁੰਭੇ ਵਰਗਾ ਹੈ ਜਿਹੜਾ ਚਾੜੀ ਬੈਠੇ ਰਾਜੇ ਰਾਣੇ ਇਹ ਤਾਂ ਚਾਰ ਕੁ ਦਿਨ ਦਾ ਹੈ ਜਦੋਂ ਇਹ ਲੈ ਗਏ ਤਾਂ ਉਦੋਂ ਹੀ ਮੁਰਦਾਬਾਦ ਹੋਣ ਲੱਗ ਪੈਂਦੀ ਹੈ ਕਦੀ ਜਿੰਦਾਬਾਦ ਹੁੰਦੀ ਹੈ ਤਾਂ ਚਾਰ ਕੁ ਦਿਨ ਦਾ ਰੰਗ ਹੈ ਮਹਾਰਾਜ ਜੀ ਦੇ ਖਿਨ ਵਿੱਚ ਲਹਿ ਜਾਣਾ ਹੈ ਇਹ ਕੱਚਾ ਰੰਗ ਜਿਹੜਾ ਮਾਇਆ ਦਾ ਹੈ
ਚੱਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ
ਜਦੋਂ ਇਹ ਤੁਰਨਗੇ ਨਾ ਜਿਹੜੇ ਰੰਗ ਤਮਾਸ਼ੇ ਹੈ ਨਾ ਇਹ ਨਾਲ ਨਹੀਂ ਇਹਨਾਂ ਦੇ ਜਾਣੇ ਫਿੱਦਾਂ ਕਬੀਰ ਜੀ ਕਹਿੰਦੇ ਕਬੀਰ ਪਾਸੇ ਭੋਗ ਜੋ ਭੋਗ ਵੈ ਤਿੰਨ ਲੋਕ ਤਿੰਨ ਕੋ ਗੁੜ ਲੈ ਖਾਏ ਉਹ ਕਹਿੰਦੇ ਗੁਰਮੁਖਾ ਜਿਹੜੇ ਤੂੰ ਭੋਗ ਭੋਗੀ ਬੈਠਾ ਰਾਜ ਮਾਣ ਬੈਠਾ ਹੈ ਇਹਦਾ ਦੋ ਕੁ ਪੈਸੇ ਦਾ ਗੁੜ ਲੈ ਕੇ ਕਿਤੇ ਖਾ ਲਾ ਵੀ ਮੈਂ ਇੰਨੇ ਕੰਮ ਕੀਤੇ ਤਾਂ ਫਾਇਦਾ ਕੋਈ ਨਹੀਂ ਹੋਣਾ ਇਹ ਨਾਲ ਨਹੀਂ ਜਾਣੇ ਰੰਗ ਤਮਾਸ਼ੇ
ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ
ਨਾਲ ਜਾਣਾ ਕੀ ਆ ਪਾਪ ਲੈ ਜਾਣਗੇ ਨਾਲ ਸਿਰ 'ਤੇ ਪਾਪ ਤਾਂ ਚੱਲ ਜਾਊਗਾ ਵੀ ਆ ਵੀ ਤੂੰ ਕਿੰਨੇ ਕੁ ਕੰਮ ਕੀਤੇ ਆ ਫਿਰ ਉੱਥੇ ਤਾਂ ਫਰੀਦਾ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ ਲੇਖਾ ਰਮ ਗੇਸੀਆ ਤੂੰ ਆਹੋ ਕੇਰੇ ਕੰਮ ਫਿਰ ਉੱਥੇ ਤਾਂ ਇਹ ਨਹੀਂ ਕੰਮ ਆਉਣੇ ਹਨ
ਉਹ ਵੇਲਾ ਹੱਥ ਨਾ ਆਵੇ ਫਿਰ ਪਛੁਤਾਵਣਾ
ਮਹਾਰਾਜ ਜੀ ਕਹਿੰਦੇ ਨੂੰ ਕਾਲ ਨੇ ਫੜ ਕੇ ਲੈ ਤੁਰਿਆ ਨਾ ਫਿਰ ਖਰੇ ਡਰਾਉਣੇ ਲੱਗਣਗੇ ਡਰਨਗੇ ਹੈ ਮੈਂ ਆਹ ਕੰਮ ਕੀਤੇ ਫਿਰ ਸਮਝ ਆਉਣੀ ਹੈ ਜਦੋਂ ਕਾਲ ਨੇ ਡੰਕਾ ਮਾਰਿਆ ਕਹਿੰਦੇ ਫਿਰ ਉਹ ਵੇਲਾ ਹੱਥ ਆਉਣਾ ਨਹੀਂ ਵੀ ਮੈਂ ਇਹ ਪਾਪ ਧੋ ਲੈਂਦਾ ਮੈਨੂੰ ਇਹ ਮਨੁੱਖ ਜਨਮ ਜਿਹੜੇ ਕਰਮ ਕਰਨੇ ਸੀ ਉਹ ਸਮਾਂ ਤਾਂ ਹੁਣ ਹੱਥ ਹੈ ਨਹੀਂ ਗਾ ਹੁਣ ਤਾਂ ਸਮਾਂ ਲੰਘ ਗਿਆ ਅਤੇ ਕੋਈ ਮਰਨ ਵੇ ਆਖੇ ਲਿਆਓ ਮਾਲਾ ਦੋ ਮਿੰਟ ਸਿਮਨ ਕਰ ਲਈਏ ਫਿਰ ਸਮਾਂ ਲੰਘ ਚੁੱਕਾ ਹੁੰਦਾ ਹੈ ਕਹਿੰਦੇ ਫਿਰ ਪਛਤਾਉਣਾ ਹੀ ਰਹਿ ਜਾਂਦਾ ਵੀ ਐਵੇਂ ਮੈਂ ਜੀਵਨ ਗੁਜ਼ਾਰ ਲਿਆ ਹੈ ਗੁਰੂ ਤੋਂ ਦੂਰ ਹੋ ਕੇ ਇਹ ਮੇਰੇ ਸਤਿਗੁਰਾਂ ਨੇ ਮਹਾਨ ਰਹਿਮਤ ਬਰਸਾਈ ਹੈ ਮਾਲਕ ਕਿਰਪਾ ਕਰਨ ਇਹ ਸਾਨੂੰ ਮਹਾਰਾਜ ਜੀ ਐਸੀ ਗੁਰਮਤ ਦੀ ਸੋਝੀ ਬਖਸ਼ਣ ਸੇਵਾ ਬਖਸ਼ਣ ਹੋਈਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੇ
ਚੱਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ